Lube, the one-stop shop. 519-622-0660. Ja quicktrucklube.com. QTL, because we care. Quick Truck Lube.
ਜਾ ਕੇ ਦੱਸ ਰਿਹਾ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ, 6473008436 6487384
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬਿਨ ਰੋਡ ਇਨ ਰੈਕਸਡੇਲ, 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ, ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰੀਏ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 ਰਾਜਪਾਲ ਬਰਾੜ
HK Tire Center to cars and trucks se brand new ya old tires le sakde ho
BF Goodrich Hancock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਠੀਕ ਠਾਕ ਹੋ ਦੋਸਤੋ ਆਪਣਾ ਪ੍ਰੋਗਰਾਮ ਜਿਹੜਾ ਨਗਾਰਾ ਮੈਂ ਵੀ ਸੁਣਦਾ ਹੁੰਦਾ ਜੀ ਤੁਸੀਂ ਕਹੋਗੇ ਆਪ ਹੀ ਪ੍ਰੋਗਰਾਮ ਕਰਕੇ ਆਪ ਹੀ ਸੁਣੀ ਜਾਂਦਾ ਨਹੀਂ ਜੀ ਨਹੀਂ ਆਪ ਤਾਂ ਮੈਂ ਸੁਣਦਾ ਹੀ ਹਾਂ ਜਦੋਂ ਰਾਣਾ ਜੀ ਪ੍ਰੋਗਰਾਮ ਕਰਦੇ ਮੈਂ ਉਦੋਂ ਵੀ ਸੁਣਦਾ ਹੁੰਦਾ ਵੈਸੇ ਮੈਂ ਸਾਰੇ ਪ੍ਰੋਗਰਾਮ ਸੁਣਦਾ ਆਉਂਦੇ ਜਾਂਦੇ ਕਿਤੇ ਨਾ ਕਿਤੇ ਕਈ ਵਾਰੀ ਅੱਧਾ ਪ੍ਰੋਗਰਾਮ ਸੁਣਿਆ ਜਾਂਦਾ ਕਈ ਵਾਰੀ ਪੂਰਾ ਰਾਣਾ ਜੀ ਦਾ ਨਾ ਇੱਕ ਵੱਖਰਾ ਅੰਦਾਜ਼ ਆ ਜਦੋਂ ਉਹ ਪ੍ਰੋਗਰਾਮ ਸ਼ੁਰੂ ਕਰਦੇ ਉਹ ਕਵਿਤਾ ਪੜ੍ਹਦੇ ਆ ਮੈਂ ਵੀ ਕਿਹਾ ਵੀ ਚੰਗੀ ਚੀਜ਼ ਦੀ ਨਕਲ ਕਰ ਲੈਣੀ ਚਾਹੀਦੀ ਹੈ ਆਪਾਂ ਵੀ ਅੱਜ ਫਿਰ ਇੱਕ ਛੋਟੀ ਜਿਹੀ ਕਵਿਤਾ ਪੜ੍ਹ ਕੇ ਸੁਣਾਉਣੀ ਆ ਤੁਹਾਨੂੰ ਸਾਡੇ ਨਾ ਇੱਥੇ ਆਪਣੇ ਟੋਰਾਂਟੋ ਦੇ ਵਿੱਚ ਆਪਣੇ ਓਂਕਾਰਪ੍ਰੀਤ ਨੇ ਵੈਸੇ ਇੱਥੇ ਸ਼ਾਇਰ ਬਹੁਤ ਨੇ ਕਲਮਾਂ ਦਾ ਕਾਫਲਾ ਜਿਹੜੀ ਸੰਸਥਾ ਨਾ ਉਹਦੇ ਚ ਤੁਹਾਨੂੰ ਜਦੋਂ ਤੁਸੀਂ ਜਾਓਗੇ ਬੜੇ ਸਿਆਣੇ ਇਨਸਾਨ ਕੋਈ ਕਵੀ ਕੋਈ ਲੇਖਕ ਤੁਹਾਨੂੰ ਮਿਲ ਜਾਣਗੇ ਓਂਕਾਰਪ੍ਰੀਤ ਬੜੇ ਪਿਆਰੇ ਇਨਸਾਨ ਨੇ ਜੀ ਉਹਨਾਂ ਦੀ ਕਲਮ ਦੇ ਵਿੱਚ ਪਤਾ ਨੀ ਜਾਦੂ ਆ ਉਹ ਮੈਂ ਉਹਨਾਂ ਦੀਆਂ ਲਿਖਤਾਂ ਪੜ੍ਹਦਾ ਰਹਿੰਦਾ ਕਿਤਾਬਾਂ ਵੀ ਉਹਨਾਂ ਦੀਆਂ ਪੜ੍ਹੀਆਂ ਮੈਂ ਉਹ ਕਿਤੇ ਕਿਤੇ ਇਹੋ ਜਿਹਾ ਕੁਛ ਲਿਖਦੇ ਆ ਵੀ ਉਹ ਮਨ ਸਾਰਾ ਦਿਨ ਸੋਚਦਾ ਰਹਿੰਦਾ ਤੇ ਮੇਰੇ ਵੀ ਮਨ ਚ ਆ ਗਿਆ ਬਈ ਰਾਣਾ ਜੀ ਦਾ ਸਟਾਈਲ ਕਾਪੀ ਕਰ ਲਈਏ ਤੇ ਓਂਕਾਰਪ੍ਰੀਤ ਦੀ ਕਵਿਤਾ ਤੁਹਾਨੂੰ ਸੁਣਾ ਦਈਏ ਇਹ ਕੱਲ ਉਹਨਾਂ ਨੇ ਕਵਿਤਾ ਜਿਹੜੀ ਉਹ ਲਿਖੀ ਆ ਹੋ ਸਕਦਾ ਲਿਖੀ ਪਹਿਲਾਂ ਨਹੀਂ ਹੋਵੇ ਪਰ ਮੈਂ ਕੱਲ ਪੜ੍ਹੀ ਆ ਜੀ ਜਿਹੜੀ ਉਹਨਾਂ ਨੇ ਕਵਿਤਾ ਫੇਸਬੁੱਕ ਤੇ ਪਾਈ ਆ ਨਾ ਉਹਦੇ ਵਿੱਚ ਇੱਕ ਮੁਰਗੇ ਦੀ ਕੁੱਕੜ ਦੀ ਫੋਟੋ ਉਹਨਾਂ ਨੇ ਬਣਾਈ ਹੋਈ ਤੇ ਕੁੱਕੜ ਆ ਜਿਹੜਾ ਮੂੰਹ ਖੋਲ ਕੇ ਉੱਤੇ ਨੂੰ ਸਿਰ ਕਰਕੇ ਬਾਂਗ ਦੇ ਰਿਹਾ ਬੜੇ ਨਜ਼ਾਰੇ ਨਾਲ ਤੇ ਕਵਿਤਾ ਦਾ ਮਾਫੀ ਚਾਹੁੰਦਾ ਕਵਿਤਾ ਦਾ ਹੈਡਿੰਗ ਆ ਹਲਫਨਾਮਾ ਕੁੱਕੜ ਸਿੰਘ ਹਲਫਨਾਮਾ ਕੁੱਕੜ ਸਿੰਘ ਮੈਂ ਕੁੱਕੜ ਸਿੰਘ ਪੂਰੇ ਹੋਸ਼ੋ ਹਵਾਸ ਨਾਲ ਬਿਨਾਂ ਕਿਸੇ ਬਾਹਰੀ ਦਬਾਅ ਦੇ ਪ੍ਰਣ ਕਰਦਾ ਹਾਂ ਕਿ ਦਾਣੇ ਪਾਣੀ ਖਾਤਰ ਕਿਸੇ ਵੀ ਖੁੱਡੇ ਚ ਲੜਨ ਲਈ ਤਰਨ ਲਈ ਤਿਆਰ ਰਹਾਂਗਾ ਦਾਣੇ ਪਾਣੀ ਖਾਤਰ ਕਿਸੇ ਵੀ ਖੁੱਡੇ ਚ ਤਰਨ ਲਈ ਤਿਆਰ ਰਹਾਂਗਾ ਆਪਣੇ ਮਜ਼ਬੂਤ ਪੰਜੇ ਸਖ਼ਤ ਨੁਕੀਲੀ ਚੁੰਝ ਜਗਦੀਆਂ ਅੱਖਾਂ ਨੂੰ ਸਿਰਫ ਤੇ ਸਿਰਫ ਚੋਗ ਚੁਗਣ ਲਈ ਵਰਤਾਂਗਾ ਆਪਣੀ ਕਲਗੀ ਬਾਰੇ ਸੋਚਣਾ ਵੀ ਮੇਰੇ ਲਈ ਬੰਦੇ ਦਾ ਪੁੱਤ ਬਣਨ ਜਿੱਡੀ ਗਾਲ ਹੋਵੇਗੀ ਚੋਗ ਦਾਤੇ ਲਈ ਮੇਰੀ ਗਰਦਨ ਬਿਨਾਂ ਸ਼ਰਤ ਹਾਜ਼ਰ ਰਹੇਗੀ ਸਵੇਰ ਨੂੰ ਵੇਖ ਕੇ ਅਣਡਿੱਠ ਕਰਾਂਗਾ ਕੋਈ ਵਾਂਗ ਨਹੀਂ ਦੇਵਾਂਗਾ ਜਦ ਵੀ ਕਹੂੰ ਜਦ ਵੀ ਸੁਣੂੰ ਤਾਂ ਬਸ ਕੁੜ ਕੁੜ ਕੁੱਕੜੂ ਕੁੜੂ ਜੀਆਂਗਾ ਜਾਂ ਮਰਾਂਗਾ ਕੁੱਕੜ ਤੰਤਰ ਦੀ ਰਾਖੀ ਕਰਾਂਗਾ ਕੁੱਕੜੂ ਕੁੜੂ ਓਂਕਾਰਪ੍ਰੀਤ ਦੇਖੋ ਜੀ ਹੁਣ ਇਹ ਮੈਂ ਤਾਂ ਕਵਿਤਾ ਸੁਣਾਤੀ ਤੇ ਇਹਦੇ ਮਤਲਬ ਬੜੀ ਡੂੰਘਾਈ ਦੇ ਵਿੱਚ ਜਾ ਕੇ ਕੱਢਣੇ ਆ ਤੁਸੀਂ ਵਿਅੰਗ ਇਹ ਬੜਾ ਤਕੜਾ ਤੇ ਕਵਿਤਾ ਜੇ ਕਿਸੇ ਨੇ ਦੁਬਾਰਾ ਪੜ੍ਹਨੀ ਹੋਵੇ ਤਾਂ ਓਂਕਾਰਪ੍ਰੀਤ ਦੀ ਵਾਲ ਤੇ ਜਾ ਕੇ ਹਲਫਨਾਮਾ ਕੁੱਕੜ ਸਿੰਘ ਪੜ੍ਹ ਸਕਦੇ ਹੋ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਹਲਕੀਆਂ ਫੁਲਕੀਆਂ ਗੱਲਾਂ ਕਰਾਂਗੇ ਜੀ ਵਾਹਵਾ ਹਲਕੀਆਂ ਗੱਲਾਂ ਕਰਾਂਗੇ ਆਪਾਂ ਤੇ ਬਸ ਤੁਸੀਂ ਸੁਣਦੇ ਰਹੋ ਸਾਡਾ ਪ੍ਰੋਗਰਾਮ ਗੱਲਾਂ ਤਾਂ ਆਪਾਂ ਹਲਕੀਆਂ ਫੁਲਕੀਆਂ ਕਰਨੀਆਂ ਪਰ ਆਪਾਂ ਇੱਕ ਬਹੁਤ ਵੱਡੇ ਇਨਸਾਨ ਨੇ ਇੱਕ ਛੋਟਾ ਜਿਹਾ ਬਿਆਨ ਦਿੱਤਾ ਥੋੜੇ ਜਿਹੇ ਦਿਨ ਪਹਿਲਾਂ, ਉਹਦੇ ਬਾਰੇ ਚਰਚਾ ਕਰਾਂਗੇ ਮੇਨਲੀ। ਉਹ ਬਿਆਨ ਹੈਗਾ ਜਥੇਦਾਰ ਜੀ ਦਾ, ਹਰਪ੍ਰੀਤ ਸਿੰਘ ਜੀ ਦਾ। ਮੈਂ ਵੱਡੇ ਸਾਰੇ ਇਨਸਾਨ ਇਹ ਕਿਹਾ ਕਿਉਂਕਿ ਸਭ ਤੋਂ ਵੱਡੇ ਜਿਹੜੇ ਮੰਨੇ ਜਾਂਦੇ ਅਕਾਲ ਤਖ਼ਤ ਉਹਦੇ ਜਥੇਦਾਰ ਨੇ ਜਾਂ ਹੈਗੇ ਨੇ ਜਾਂ ਹੈਗੇ ਸੀ, ਕੁਛ ਵੀ ਕਹਿ ਲਓ, ਅਤੇ ਆਮ ਕਰਕੇ ਸਮਝਿਆ ਜਾਂਦਾ ਵੀ ਵੱਡੇ ਇਨਸਾਨ ਨੇ। ਅਤੇ ਉਹਨਾਂ ਨੇ ਮਾਲਵੇ ਬਾਰੇ ਇੱਕ ਸ਼ਬਦ ਵਰਤਿਆ, ਮਲਵਈਆਂ ਬਾਰੇ। ਉਹ ਕਹਿੰਦੇ ਜੀ ਸਾਲਾ ਸ਼ਬਦ ਹੈ ਨਾ ਜਿਹੜਾ, ਇਹ ਤਾਂ ਮਲਵਈਆਂ ਦੀ ਭਾਸ਼ਾ ਦਾ ਹਿੱਸਾ, ਵੀ ਇਹ ਤਾਂ ਆਉਂਦੇ ਜਾਂਦੇ, ਮਤਲਬ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਮਾਲਵੇ ਵਾਲਿਆਂ ਨੂੰ ਨਾ ਹਲਕੇ ਜੇ ਢੰਗ ਦੇ ਵਿੱਚ ਪੇਸ਼ ਕੀਤਾ। ਦੇਖੋ, ਮੇਲ ਡੋਮੀਨੇਟਡ ਸੁਸਾਇਟੀ ਦੇ ਵਿੱਚ ਬੰਦੇ ਗਾਲਾਂ ਕੱਢਦੇ ਨੇ, ਮਾੜੀ ਗੱਲ ਆ। ਸਾਰੀਆਂ ਗਾਲਾਂ ਔਰਤਾਂ ਵਾਸਤੇ ਹੁੰਦੀਆਂ ਨੇ, ਉਹ ਵੀ ਮਾੜੀ ਗੱਲ ਆ। ਗੱਲ ਕਿਸੇ ਹੋਰ ਦੀ ਹੁੰਦੀ ਆ, ਔਰਤਾਂ ਨੂੰ ਘੜੀਸਿਆ ਜਾਂਦਾ, ਸਭ ਤੋਂ ਮਾੜੀ ਗੱਲ ਆ। ਪਰ ਇੱਕ ਐਡੇ ਵੱਡੇ ਅਹੁਦੇ ਤੇ ਰਹੇ ਜਥੇਦਾਰ ਜਾਂ ਜੇ ਇਹ ਹਾਲ ਆ ਤੇ ਬਾਕੀਆਂ ਦਾ ਕੀ ਹਾਲ ਹੋਊਗਾ, ਤੁਸੀਂ ਅੰਦਾਜ਼ਾ ਲਾ ਲਓ। ਮੈਨੂੰ ਨਾ ਇੱਥੇ ਆਪਣੇ 3-4 ਸਾਲ ਹੋ ਗਏ, ਰਾਣਾ ਰਣਵੀਰ ਨੇ ਨਾ ਇੱਥੇ ਨਾਟਕ ਕੀਤਾ ਸੀ ਇੱਕ। ਉਹ ਰਾਣਾ ਰਣਵੀਰ ਦੇ ਉਸ ਨਾਟਕ ਦੇ ਵਿੱਚ ਨਾ, ਦੇਖੋ ਜਿਹੜਾ ਜਥੇਦਾਰ ਜੀ ਨੇ ਕਿਹਾ ਉਹ ਇੱਕ ਅਲੱਗ ਥਾਂ, ਉਹ ਅਲੱਗ ਗੱਲ ਆ, ਉਹਦੇ ਬਾਰੇ ਚਰਚਾ ਕਰਦੇ ਆ ਵੀ ਸਾਰੇ ਇਲਾਕੇ ਦੀ ਬੋਲੀ ਨੂੰ ਕਹਿ ਦੇਣਾ। ਇੱਕ ਹੁੰਦਾ ਪ੍ਰੈਕਟੀਕਲੀ ਕੀ ਚੱਲਦਾ, ਪ੍ਰੈਕਟੀਕਲੀ ਜ਼ਰੂਰ ਚੱਲਦਾ, ਆਮ ਲੋਕ ਜ਼ਰੂਰ ਇਹ ਸ਼ਬਦ ਵਰਤਦੇ ਨੇ, ਸ਼ਬਦ ਕੀ ਜੀ ਗਾਲਾਂ ਜ਼ਰੂਰ ਕੱਢਦੇ ਨੇ। ਆਮ ਲੋਕ ਇਹ ਜੇ ਨੇ ਉਹ ਆਪਣੇ ਆਪ ਨੂੰ ਵੀ ਗਾਲਾਂ ਕੱਢੀ ਜਾਂਦੇ ਨੇ। ਸਾਲਾ ਤਾਂ ਕਹਿ ਲਓ ਜੀ ਸ਼ਬਦ ਆ ਜਿਹੜਾ ਇਹ ਹਲਕੀ ਗਾਲ ਆ, ਪਰ ਉਹ ਵੱਡੀਆਂ ਵੱਡੀਆਂ ਗਾਲਾਂ ਕੱਢ ਦਿੰਦੇ ਨੇ, ਤੇ ਗਾਲਾਂ ਕੱਢ ਕੇ ਦੰਦ ਐਂ ਕੱਢਦੇ ਨੇ, ਬੱਤੀ ਦੇ ਬੱਤੀ ਦੰਦ ਉਹਨਾਂ ਦੇ ਦਿਸਦੇ ਰਹਿੰਦੇ, ਬੜੇ ਖੁਸ਼ ਹੋ ਕੇ ਗਾਲਾਂ ਕੱਢਦੇ ਨੇ ਨਾਲੇ ਆਪਣੇ ਆਪ ਨੂੰ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਗਾਲਾਂ ਉਹ ਕਿਸੇ ਨੂੰ ਕੱਢ ਰਹੇ ਨੇ, ਆਪਣੇ ਆਪ ਨੂੰ ਕੱਢ ਰਹੇ ਨੇ, ਮਾਵਾਂ ਭੈਣਾਂ ਦੇ ਸਾਹਮਣੇ ਬੈਠ ਕੇ ਕੱਢ ਰਹੇ ਨੇ, ਹੈਨਾ। ਤੇ ਪਰ ਉਹ ਉਸ ਲਹਿਜੇ ਨੂੰ ਨਾ, ਉਸ ਅੰਦਾਜ਼ ਨੂੰ ਰਾਣਾ ਰਣਵੀਰ ਨੇ ਕੁਝ ਇਸ ਤਰ੍ਹਾਂ ਪੇਸ਼ ਕੀਤਾ। ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਰਿਕਾਰਡਿੰਗ ਸੁਣਾ ਸਕਾਂ ਉਹਦੀ, ਤੇ ਸੁਣਿਓ ਤੁਸੀਂ ਧਿਆਨ ਨਾਲ।
ਸ਼ਬਦ ਨੂੰ ਤਾਂ ਗਾਲ ਹੀ ਨਹੀਂ ਮੰਨਦੇ, ਆਲਾ ਸ਼ਬਦ ਨੂੰ ਤਾਂ ਗਾਲ ਹੀ ਨਹੀਂ ਮੰਨਦੇ। ਪੰਜਾਬੀ ਫਿਲਮਾਂ ਵਾਲਿਆਂ ਨੇ ਤਾਂ ਪੱਕਾ ਆਧਾਰ ਲੈ ਲਿਆ, ਆਪਣੇ ਪੁੱਤ ਨੂੰ ਵੀ ਸਾਲਾ ਕਹੀ ਜਾਂਦੇ ਆ ਸਾਡੇ ਭੱਲਾ ਸਾਹਿਬ ਵਰਗੇ। ਇੱਕ ਬੰਦੇ ਨੇ ਗੱਲ ਸੁਣਾਈ, ਕਹਿੰਦਾ ਮੈਂ ਸਾਲਾ, ਮੇਰਾ ਜੀਜਾ ਸਾਲਾ, ਅਸੀਂ ਦੋਨੇ ਸਾਲੇ ਜਾਂਦੇ ਸੀ, ਅਸੀਂ ਦੋਨੇ ਸਾਲੇ, ਕਹਿੰਦਾ ਅਸੀਂ ਦੋਨੇ ਸਾਲੇ ਸਕੂਟਰ ਤੇ ਜਾਈਏ, ਉਧਰੋਂ ਸਾਲਾ ਇੱਕ ਟਰੱਕ ਵਾਲਾ ਆ ਗਿਆ, ਉਹ ਸਾਲਾ ਸਾਡੇ ਵਿੱਚ ਬੱਚਿਆ। ਜੀਜਾ ਸਾਲਾ ਉਹ ਪਿਆ, ਮੈਂ ਸਾਲਾ ਉਹ ਪਿਆ, ਸਾਨੂੰ ਸਾਲਾ ਕੋਈ ਚੱਕੇ ਹੀ ਨਾ, ਉਹ ਤਾਂ ਇੱਕ ਭਲਾ ਮਾਨਸ ਜਿਹਾ ਬੰਦਾ ਆਇਆ ਸਾਲਾ, ਉਹਨੇ ਸਾਲੇ ਨੇ ਸਾਨੂੰ ਚੱਕਿਆ, ਉਹ ਹਸਪਤਾਲ ਲੈ ਗਿਆ, ਅੱਗੇ ਸਾਲਾ ਡਾਕਟਰ ਨਾ, ਉਹ ਤਾਂ ਕੰਪਾਊਂਡਰ ਨੇ ਸਾਲੇ ਨੇ ਸਾਡੇ ਟਾਂਕੇ ਟੂੰਕੇ ਜੇ ਲਾਏ, ਮੇਰਾ ਸਾਲਾ ਇੱਥੋਂ ਮੋਢਾ ਪਾੜ ਗਿਆ ਸੀ, ਜੀਜੇ ਦਾ ਸਾਲੇ ਦਾ ਇੱਥੋਂ ਜਵਾਲਾ ਹਿੱਲ ਗਿਆ ਸੀ, ਏਡਾ ਸਾਲਾ ਬਿੱਲ ਬਣ ਗਿਆ ਮੇਰੇ ਕੋਲੇ ਸਾਲਾ ਪਰਸਨਾ। ਮੈਂ ਘਰੇ ਫੋਨ ਕੀਤਾ, ਮੈਂ ਕਿਹਾ ਬੇਬੇ ਬਾਪੂ ਕਿੱਥੇ ਆ, ਬੇਬੇ ਕਹਿੰਦੀ ਉਹ ਤਾਂ ਤੇਰਾ ਫੁੱਫੜਾ ਆਇਆ ਸਾਲਾ, ਉਹਦੇ ਨਾਲ ਗਿਆ ਦਾਰੂ ਪੀ ਕੇ ਆਉਣਗੇ।
ਕਹਿਣ ਦਾ ਮਤਲਬ ਆ, ਸਮਾਜ ਚ ਚੱਲਦਾ ਸਾਰਾ ਕੁਛ ਆ, ਇੱਕ ਨਾਟਕਕਾਰ ਕਹੇ, ਇੱਕ ਲੇਖਕ ਕਹੇ, ਕੋਈ ਹੋਰ ਕਹੇ, ਇੱਕ ਨਾਰਮਲ ਅੰਦਾਜ਼ ਦੇ ਵਿੱਚ ਆਪਣੇ ਸਮਾਜ ਚ ਚੱਲ ਰਹੀਆਂ ਗਲਤ ਪਿਰਤਾਂ ਦੀ ਨੁਕਤਾਚੀਨੀ ਕਰੇ, ਉਹ ਇੱਕ ਅਲੱਗ ਗੱਲ ਹੁੰਦੀ ਆ। ਪਰ ਇੱਕ ਬੰਦਾ ਗਾਲ ਕੱਢ ਕੇ ਉਦੋਂ ਮਗਰੋਂ ਕਹੇ ਅਸੀਂ ਤਾਂ ਮਲਵਈ ਇਹੋ ਜਿਹੇ ਹੁੰਦੇ ਆ, ਇਹ ਗੱਲ ਗਲਤ ਆ। ਗੱਲ ਕਿਸ ਕੰਟੈਕਸਟ ਦੇ ਵਿੱਚ ਕੀਤੀ ਜਾਂਦੀ ਆ, ਇਸ ਗੱਲ ਨੂੰ ਸਮਝਣਾ ਚਾਹੀਦਾ। ਇੱਕ ਤਾਂ ਨਾਰਮਲ ਗੱਲਬਾਤ ਚੱਲ ਰਹੀ ਆ ਵੀ ਠੀਕ ਆ ਜੀ, ਸਾਡੇ ਲੋਕ ਐਂ ਕਰਦੇ ਨੇ। ਇੱਕ ਹੁੰਦੀ ਆ ਵੀ ਬਹੁਤ ਹੁਣ ਕੱਲ ਨੂੰ ਬਹੁਤ ਹੋਰ ਉੱਚੇ ਅਹੁਦੇ ਤੇ ਬੈਠਾ ਬੰਦਾ ਪਹਿਲਾਂ ਗਾਲਾਂ ਕੱਢੀ ਜਾਵੇ, ਮਗਰੋਂ ਸਪਸ਼ਟੀਕਰਨ ਦੇਣ ਲਈ ਕਹਦੇ, ਉਹ ਤਾਂ ਸਾਡੇ ਇਲਾਕੇ ਦੀ ਬੋਲੀ ਹੈ, ਇਹ ਪਤਾ ਕਿੰਨੀ ਕੁ ਸਿਆਣਪਾ। ਠੀਕ ਹੈ, ਆਪਣੇ ਪੀੜ੍ਹੀ ਹੇਠਾਂ ਸੋਟਾ ਮਾਰਨਾ ਚਾਹੀਦਾ, ਜੋ ਵੀ ਕੁਝ ਗਲਤ ਆ ਉਹਦੇ ਬਾਰੇ ਗੱਲਬਾਤ ਕਰਨੀ ਚਾਹੀਦੀ ਆ। ਪਰ ਇੱਕ ਸਿਆਣੇ ਬੰਦੇ ਤੋਂ ਇਹ ਇਹ ਇਸ ਤਰੀਕੇ ਦੀ ਅੱਛਾ ਸਿਆਣਾ ਬੰਦਾ ਵੀ ਕਾਹਦਾ ਜੀ ਜਿਹਦੇ ਸਾਹਮਣੇ ਇੱਕ ਪੂਰੇ ਦਾ ਪੂਰਾ ਪੰਥ ਆ ਜਿਹੜਾ ਉਹਨੇ ਉਸ ਪੰਥ ਨੂੰ ਅਗਵਾਈ ਦੇਣੀ ਆ ਤੇ ਮੈਨੂੰ ਤਾਂ ਇਹ ਗੱਲ ਕਹਿਣ ਚ ਕੋਈ ਹਿਚਕਚਾਹਟ ਨਹੀਂ ਵੀ ਉਹ ਪੰਥ ਦੇ ਬੰਦੇ ਨੇ ਜਿਹੜੇ ਸਵੇਰ ਤੋਂ ਸ਼ਾਮ ਤਾਈਂ ਆਪਾਂ ਪਿੰਡਾਂ ਚੋਂ ਆਪਾਂ ਸਿੱਖ ਪਰਿਵਾਰਾਂ ਦੇ ਵਿੱਚੋਂ ਹੀ ਆ ਬਹੁਤੇ ਤੇ ਬਸ ਮੈਨੂੰ ਲੱਗਦਾ ਵੀ ਓਨੇ ਸ਼ਬਦ ਅਸੀਂ ਹੋਰ ਨਹੀਂ ਬੋਲਦੇ ਜਿੰਨੇ ਅਸੀਂ ਸਾਲਾ ਸ਼ਬਦ ਇਹ ਤੇ ਅੱਗੇ ਫਿਰ ਮਾਵਾਂ ਭੈਣਾਂ ਦੀਆਂ ਗਾਲਾਂ ਜਿਹੜੀਆਂ ਆਪਾਂ ਕੱਢਦੇ ਹਾਂ ਇਹ ਐਂ ਨਹੀਂ ਹੈਗਾ ਵੀ ਮਲਵਈ ਕੱਢਦੇ ਨੇ ਕਿਸੇ ਇਲਾਕੇ ਬਾਰੇ ਨਹੀਂ ਗੱਲ ਕਰਨੀ ਚਾਹੀਦੀ ਵੀ ਮਾਝੇ ਵਾਲੇ ਕੱਢਦੇ ਨੇ ਦੁਆਬੇ ਵਾਲੇ ਕੱਢਦੇ ਜਦੋਂ ਆਪਾਂ ਸੈਲਫ ਅਨੈਲਿਸਿਸ ਕਰਨਾ ਸੈਲਫ ਕ੍ਰਿਟੀਸਿਜ਼ਮ ਕਰਨਾ ਉਦੋਂ ਆਪਾਂ ਕਹਿ ਸਕਦੇ ਹਾਂ ਬੈਠ ਕੇ ਆਪਾਂ ਗੱਲਬਾਤ ਕਰ ਸਕਦੇ ਵੀ ਹਾਂ ਭਾਈ ਇਹ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਪਰ ਜੇ ਆਪਾਂ ਆਪ ਹੀ ਅਸੀਂ ਰੇਡੀਓ ਤੇ ਆਪ ਹੀ ਹਰੇਕ ਸ਼ਬਦ ਮੂਹਰੇ ਸਾਲਾ ਲਾ ਕੇ ਗੱਲ ਕਰੀ ਜਾਈਏ ਮਗਰੋਂ ਅਸੀਂ ਮਗਰੋਂ ਮਤਾਂ ਦਈਏ ਵੀ ਸਾਲਾ ਸ਼ਬਦ ਨਹੀਂ ਵਰਤਣਾ ਚਾਹੀਦਾ ਤਾਂ ਉਹ ਮਾੜੀ ਗੱਲ ਆ ਨਾ ਜਾਂ ਅਸੀਂ ਕਹਿ ਦਈਏ ਵੀ ਨਹੀਂ ਭਾਈ ਇਹ ਤਾਂ ਸਾਡੀ ਬੋਲੀ ਦਾ ਹਿੱਸਾ ਸਾਡੀ ਬੋਲੀ ਦਾ ਹਿੱਸਾ ਹੈ ਨਹੀਂ ਗਾ ਨਹੀਂ ਹੈਗਾ ਸਾਡੀ ਬੋਲੀ ਦਾ ਹਿੱਸਾ ਇਹ ਸ਼ਬਦ ਆ ਜਿਹੜਾ ਵੈਸੇ ਵੀ ਕੋਈ ਵੀ ਗਾਲ ਆ ਨਾ ਜਿਹੜੀ ਐਕਚੁਅਲੀ ਜਿਹੜੀ ਹਿੰਸਾ ਦੀ ਪ੍ਰਵਿਰਤੀ ਆ ਨਾ ਸਾਡੇ ਸਮਾਜ ਦੇ ਵਿੱਚ ਦੇਖੋ ਤੁਸੀਂ ਮੰਨੋ ਭਾਵੇਂ ਨਾ ਮੰਨੋ ਸਾਡਾ ਸਮਾਜ ਪਛੜਿਆ ਹੋਇਆ ਸਮਾਜ ਆ ਜਿੱਥੋਂ ਅਸੀਂ ਆਏ ਹਾਂ ਮੈਂ ਉਸ ਦੀ ਗੱਲ ਕਰਦਾ ਆਹ ਵੀ ਪਛੜਿਆ ਹੋਇਆ ਜਿੱਥੇ ਅਸੀਂ ਰਹਿੰਦੇ ਹਾਂ ਉਹ ਗੱਲ ਵੱਖਰੀ ਹੈ ਆਪਾਂ ਉਸ ਸਮਾਜ ਦੀ ਗੱਲ ਕਰਾਂਗੇ ਕਈਆਂ ਨੂੰ ਬਹੁਤ ਗੁੱਸਾ ਲੱਗੂਗਾ ਇਸ ਗੱਲ ਤੇ ਬਹੁਤ ਤਕਲੀਫ ਹੋਊਗੀ ਦੇਖੋ ਜਦੋਂ ਆਪਣਾ ਸੈਲਫ ਅਨੈਲਿਸਿਸ ਕਰਨਾ ਨਾ ਸੈਲਫ ਕ੍ਰਿਟੀਸਿਜ਼ਮ ਕਰਨਾ ਆਪਣਾ ਵੀ ਪਰਸਨਲੀ ਵੀ ਤੇ ਆਪਣੇ ਕਲਚਰ ਦਾ ਵੀ ਫਿਰ ਮਾੜੀਆਂ ਗੱਲਾਂ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਫੇਰ ਹੀ ਛੱਡੀਆਂ ਜਾਂਦੀਆਂ ਸਾਡੀ ਇੱਕ ਬਹੁਤ ਵੱਡੀ ਟ੍ਰੈਜਡੀ ਹੈ ਵੀ ਜਦੋਂ ਅਸੀਂ ਆਪਣਾ ਅਨੈਲਿਸਿਸ ਕਰਨ ਲੱਗਦੇ ਹਾਂ ਨਾ ਅਸੀਂ ਆਪਦੇ ਆਪ ਨੂੰ ਬਹਾਦਰ ਬਹੁਤ ਸਿਆਣੇ ਸੂਝਵਾਨ ਅਸੀਂ ਕਹਾਉਂਦੇ ਹਾਂ ਅਸੀਂ ਸਾਡੇ 'ਚ ਜਿਹੜੇ ਨੁਕਸਾ ਸੀ ਉਹਨਾਂ ਬਾਰੇ ਕਦੇ ਸੋਚਿਆ ਹੀ ਨਹੀਂ ਨਾ ਅਸੀਂ ਉਹਨਾਂ ਬਾਰੇ ਬੈਠ ਕੇ ਕਦੇ ਬੱਚਿਆਂ ਨਾਲ ਗੱਲ ਕਰਦੇ ਹਾਂ ਨਾ ਅਸੀਂ ਸ਼ਬਦਾਂ ਨੂੰ ਸੁਧਾਰਨ ਦੀ ਜਿਹੜੀ ਸਾਡੇ ਅੰਦਰ ਪ੍ਰਵਿਰਤੀ ਹੁੰਦੀ ਹੈ ਸ਼ਬਦ ਤਾਂ ਖੈਰ ਸੁਧਰੇ ਪਹਿਲਾਂ ਹੀ ਚੰਗੇ ਹੁੰਦੇ ਨੇ ਮਤਲਬ ਆਪਣੀ ਵੋਕੈਬਲਰੀ ਮੈਂ ਮਾਫੀ ਚਾਹੁੰਦਾ ਆਪਣੀ ਸ਼ਬਦਾਵਲੀ ਵੋਕੈਬਲਰੀ ਸੁਧਾਰਨ ਦੀ ਜਦੋਂ ਗੱਲ ਚੱਲਦੀ ਹੈ ਅਸੀਂ ਕਦੇ ਅਨੈਲਿਸਿਸ ਹੀ ਨਹੀਂ ਕਰਦੇ ਮੈਂ ਵੇਖਿਆ ਜੀ ਬਹੁਤ ਵਾਰੀ ਕਹਿੰਦੇ ਤਾਂ ਇਹ ਆ ਜੀ ਪੰਚਾਇਤ 'ਚ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਜਦੋਂ ਕੋਈ ਰੌਲਾ ਰੱਪਾ ਹੋਵੇ ਕੋਈ ਮਸਲਾ ਹੋਵੇ ਮੀਟਿੰਗਾਂ ਕਰਨੀਆਂ ਚਾਹੀਦੀਆਂ ਜਦੋਂ ਮਾੜਾ ਜਿਹਾ ਮਤਭੇਦ ਆਉਂਦਾ ਤੇ ਮੀਟਿੰਗ ਕਰਨ ਦੀ ਬਜਾਏ ਮੀਟਿੰਗਾਂ ਜਿਹੜਾ ਕੁਝ ਚੱਲਦਾ ਗਾਲਾਂ ਗੂਲਾਂ ਤੋਂ ਹੋ ਕੇ ਤੇ ਇੱਕ ਦੂਜੇ ਨਾਲ ਲੜੋ ਲੜਾਈ ਵੱਧ ਜਾਂਦੀ ਹੈ ਕਈ ਵਾਰੀ ਦੋ ਧਿਰਾਂ ਦਾ ਦੀ ਕੋਈ ਗੱਲਬਾਤ ਬੈਠ ਕੇ ਹੋਣੀ ਹੁੰਦੀ ਹੈ ਸਮਝੌਤਾ ਤੇ ਕੋਈ ਨਾ ਕੋਈ ਉੱਥੇ ਗਾਲ ਕੱਢ ਦਿੰਦਾ ਤੇ ਉਹ ਸਿਰ ਪਾੜ ਜਾਂਦੇ ਨੇ ਇਕੱਲੇ ਪੰਚਾਇਤਾਂ ਦੀ ਨਹੀਂ ਜੀ ਤੁਸੀਂ ਧਾਰਮਿਕ ਸਥਾਨਾਂ ਤੇ ਦੇਖ ਲਓ ਧਰਮਸ਼ਾਲਾ ਦੇ ਵਿੱਚ ਦੇਖ ਲਓ ਗੁਰਦੁਆਰਿਆਂ 'ਚ ਦੇਖ ਲਓ ਇੱਕ ਦੂਜੇ ਦੀਆਂ ਪੱਗਾਂ ਲੈਂਦੀਆਂ ਮਸਲੇ ਹੱਲ ਕਰਨ ਜਾਂਦੇ ਨੇ ਪਰ ਇੱਕ ਦੂਜੇ ਦੀਆਂ ਪੱਗਾਂ ਲਾ ਕੇ ਆਉਂਦੇ ਨੇ ਕਿਉਂ ਕੀ ਕਾਰਨ ਆ ਬੇਸਿਕ ਰੀਜ਼ਨ ਹੋਰ ਵੀ ਬਹੁਤ ਸਾਰੇ ਕਾਰਨ ਨੇ ਪਰ ਸਾਡੀ ਸ਼ਬਦਾਵਲੀ ਜਦੋਂ ਪੰਚਾਇਤ ਬੈਠੀ ਆ ਚਾਰ ਬੰਦੇ ਬੈਠੇ ਨੇ ਗੱਲ ਸੀਰੀਅਸ ਹੋਈ ਆ ਤੇ ਇੱਕ ਬੰਦਾ ਗਾਲ ਕੱਢ ਦਿੰਦਾ ਦੂਜੇ ਨੂੰ ਜਦੋਂ ਗਾਲ ਕੱਢਦੇ ਆ ਨਾ ਫਿਰ ਬੰਦੇ ਦਾ ਅੰਦਰ ਆ ਜਿਹੜਾ ਸਾਰਾ ਬਸ ਉਹ ਜਾਣਦਾ ਜਿਹਦਾ ਗਾਲ ਸੁਣਦਾ ਨਾ ਉਹਨੂੰ ਪਤਾ ਵੀ ਮੈਨੂੰ ਗਾਲ ਕੱਢੀ ਤੇ ਮੈਂ ਫਿਰ ਇਹ ਉਹ ਸਾਨੂੰ ਕਿਹਾ ਜਾਂਦਾ ਵੀ ਹਿੰਸਾਤਮਕ ਨਹੀਂ ਹੋਣਾ ਚਾਹੀਦਾ ਹਿੰਸਾ ਨਹੀਂ ਹੋਣੀ ਚਾਹੀਦੀ ਵਾਇਲੈਂਸ ਨਹੀਂ ਹੋਣਾ ਚਾਹੀਦਾ ਪਰ ਜਿਹੜਾ ਸ਼ਬਦਾਂ ਰਾਹੀਂ ਆਪਾਂ ਦੂਜੇ ਦੇ ਮਨ ਨੂੰ ਜ਼ਖਮੀ ਕਰਦੇ ਹਾਂ ਉਹ ਵਾਇਲੈਂਸ ਨਹੀਂ ਹੈਗਾ ਫਿਰ ਦੂਜਾ ਮੁੱਕੀਆਂ ਰਾਹੀਂ ਘਸੁੰਡਾਂ ਰਾਹੀਂ ਜਵਾਬ ਦਿੰਦਾ ਤੇ ਪਹਿਲਾਂ ਫਿਰ ਉਹਦਾ ਜਵਾਬ ਆ ਜਿਹੜਾ ਉਹ ਕਿਰਪਾਨਾਂ ਰਾਹੀਂ ਬਰਛਿਆਂ ਰਾਹੀਂ ਦਿੰਦਾ ਤੇ ਫਿਰ ਸਾਰਾ ਕੁਝ ਅੱਗੇ ਹੁੰਦਾ ਜਿਹੜਾ ਉਹ ਤੁਹਾਨੂੰ ਪਤਾ ਉਹ ਵੀਡੀਓ ਤੇ ਫੋਟੋਆਂ ਬਣਦੀਆਂ ਨੇ ਜਿਹੜਾ ਸ਼ਬਦ ਆ ਪਹਿਲੀ ਗੱਲ ਸ਼ਬਦ ਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਐਵੇਂ ਨਹੀਂ ਕਿਹਾ ਸ਼ਬਦ ਨੂੰ ਵਿਚਾਰਨਾ ਸ਼ਬਦ ਨੂੰ ਸੋਚਣਾ ਉਹਦਾ ਮਤਲਬ ਕੀ ਬਣਦਾ ਉਹ ਸ਼ਬਦ ਦਾ ਅਸਰ ਕੀ ਪੈਂਦਾ ਸ਼ਬਦਾਂ ਦੇ ਵਿੱਚ ਕਿੰਨੀ ਤਾਕਤ ਆ ਤੁਹਾਨੂੰ ਸਾਰਿਆਂ ਨੂੰ ਪਤਾ ਸ਼ਬਦਾਂ ਦੀ ਤਾਕਤ ਦਾ ਅੰਦਾਜ਼ਾ ਜਿਹੜਾ ਬੰਦਾ ਲਿਟਰੇਚਰ ਪੜ੍ਹਦਾ ਜਿਹੜਾ ਲੋਕਾਂ ਦੇ ਵਿੱਚ ਰਹਿੰਦਾ ਜਿਹਦਾ ਹੁੰਗਾਰਾ ਬਹੁਤੀਆਂ ਗੱਲਾਂ ਪਿੱਛੇ ਹਾਂ ਪੱਖੀ ਹੁੰਦਾ ਵੀ ਪੋਜ਼ਿਟਿਵਲੀ ਲੈਂਦਾ ਉਹਨੂੰ ਸ਼ਬਦ ਦਾ ਨਾ ਉਹਨੂੰ ਸ਼ਬਦਾਂ ਦੀ ਤਾਕਤ ਦਾ ਪਤਾ ਕਹਿੰਦਾ ਕਹਾਉਂਦਾ ਬੰਦਾ ਨਾ ਜਿਹੜਾ ਜੇ ਉਹਨੂੰ ਕੁਝ ਇਹੋ ਜਿਹੇ ਸ਼ਬਦ ਸੁਣਾਏ ਜਾਣ ਤੇ ਮੇਰਾ ਖਿਆਲ ਮਾੜੀ ਭਾਸ਼ਾ ਵਰਤਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਡਿੱਗਿਆ ਹਾਰਿਆ ਬੰਦਾ ਜ਼ਿੰਦਗੀ ਤੋਂ ਨਿਰਾਸ਼ ਹੋਇਆ ਹੋਇਆ ਮੈਂਟਲੀ ਮਤਲਬ ਡਿਸਕਰੇਜ ਹੋਇਆ ਹੋਇਆ ਬੰਦਾ ਕੁਝ ਕੁ ਸ਼ਬਦਾਂ ਕਰਕੇ ਹੀ ਉਹ ਉੱਠ ਕੇ ਖੜਾ ਹੋ ਜਾਂਦਾ ਦੁਬਾਰਾ ਪੂਰੀ ਦੀ ਪੂਰੀ ਕੌਮ ਆ ਜਿਹੜੀ ਬਿਲਕੁਲ ਹੌਸਲਾ ਹਾਰੀ ਬੈਠੀ ਆ ਕੁਝ ਕੁ ਸ਼ਬਦਾਂ ਦੀ ਖੇਡ ਹੀ ਹੁੰਦੀ ਹੈ ਕੁਝ ਕੁ ਸ਼ਬਦਾਂ ਕਰਕੇ ਉਹ ਦੁਬਾਰਾ ਫੇਰ ਉਹ ਆਪਣੇ ਪੈਰਾਂ ਆਸਰੇ ਦੁਬਾਰਾ ਫਿਰ ਲੜਨ ਮਰਨ ਲਈ ਤਿਆਰ ਹੋ ਜਾਂਦੀ ਹੈ। ਕੁਝ ਕੁ ਸ਼ਬਦ ਹੁੰਦੇ ਨੇ ਜਿਹਦੇ ਕਰਕੇ ਬੰਦਾ ਜਿਹੜਾ ਉਹ ਜਿਹੜਾ ਆਪਣੇ ਉਦੇਸ਼ ਜਿਹਨੇ ਮਿੱਥਿਆ ਹੁੰਦਾ ਉਹ ਮਿੱਥੇ ਹੋਏ ਉਦੇਸ਼ ਵੱਲ ਉਹ ਭੱਜਣ ਲੱਗ ਜਾਂਦਾ। ਜਿਹਦੇ ਮਨ ਤੇ ਬੋਝ ਪਿਆ ਹੋਵੇ ਬਸ ਕੁਝ ਕੁ ਸ਼ਬਦਾਂ ਦੀ ਜ਼ਰੂਰਤ ਹੁੰਦੀ ਹੈ, ਉਹਨੂੰ ਢਾਰਸ ਦੇਣ ਦੀ ਜ਼ਰੂਰਤ ਹੁੰਦੀ ਹੈ ਸ਼ਬਦਾਂ ਰਾਹੀਂ, ਉਹ ਦੁਬਾਰਾ ਫੇਰ ਜ਼ਿੰਦਗੀ ਦੇ ਰਾਹ ਤੇ ਆ ਜਾਂਦਾ। ਸ਼ਬਦਾਂ 'ਚ ਬਹੁਤ ਤਾਕਤ ਆ ਦੋਸਤੋ, ਪਰ ਸਮੱਸਿਆ ਇਹ ਆ ਸਾਨੂੰ ਸੋਹਣੇ ਸ਼ਬਦ, ਕਿਹੜਾ ਸ਼ਬਦ ਕਿਹੜੇ ਵੇਲੇ ਵਰਤਣਾ, ਸਾਨੂੰ ਇਸ ਦੀ ਨਾ ਤਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ। ਅਸੀਂ ਜਿਹੜੇ ਸਮਾਜ ਦੇ ਵਿੱਚ ਜੰਮਦੇ ਹਾਂ, ਜਿੱਥੋਂ ਅਸੀਂ ਸ਼ਬਦ ਸੁਣਦੇ ਹਾਂ, ਉਹੋ ਹੀ ਸਾਡੇ ਦਿਮਾਗ ਦਾ ਹਿੱਸਾ ਬਣਦੇ ਨੇ, ਸਬਕੌਂਸ਼ੀਅਸ ਮਾਈਂਡ ਦਾ, ਅਸੀਂ ਉਹਨਾਂ ਸ਼ਬਦਾਂ ਨੂੰ ਹੀ ਘੁਮਾਈ ਜਾਂਦੇ ਹਾਂ। ਸ਼ਬਦਾਂ ਦੇ ਡੂੰਘੇ ਸਮੁੰਦਰ ਦੇ ਵਿੱਚ ਅਸੀਂ ਤਾਰੀਆਂ ਨਹੀਂ ਲਾਉਂਦੇ। ਜਿਹੜਾ ਬੰਦਾ ਸ਼ਬਦਾਂ ਦੇ ਡੂੰਘੇ ਸਮੁੰਦਰ 'ਚ ਤਾਰੀਆਂ ਲਾਉਣ ਲੱਗ ਜਾਂਦਾ ਨਾ, ਉਹਨੂੰ ਉਹ ਇਕੱਲੇ ਇਕੱਲੇ ਸ਼ਬਦ ਨੂੰ ਉਹ ਮਿਣ ਕੇ ਦੇਖਦਾ, ਉਹ ਤੋਲ ਕੇ ਦੇਖਦਾ ਵੀ ਤਾਂ ਕਿੰਨਾ ਭਾਰ ਆ, ਉਹਨੂੰ ਸਵਾਦ ਆਉਂਦਾ, ਆਨੰਦ ਆਉਂਦਾ ਇਕੱਲੇ ਇਕੱਲੇ ਸ਼ਬਦ ਦੇ ਵਿੱਚ। ਉਹ ਫਿਰ ਕਈ ਵਾਰੀ ਸੰਗੀਤ ਰਾਹੀਂ ਸ਼ਬਦ ਸੁਣਦਾ, ਕਈ ਵਾਰੀ ਕਵਿਤਾ ਰਾਹੀਂ, ਕਈ ਵਾਰੀ ਲੇਖ ਪੜ੍ਹਦਾ, ਕਈ ਵਾਰੀ ਉਹ ਲੇਖਕਾਂ ਦੀ ਸਿਆਣੇ ਬੰਦਿਆਂ ਦੀ ਮਹਿਫਿਲ 'ਚ, ਕਈ ਵਾਰੀ ਚੰਗੀ ਸੰਗਤ 'ਚ ਬੈਠ ਕੇ ਉਹ ਸ਼ਬਦਾਂ ਦਾ ਵਜ਼ਨ ਆ ਜਿਹੜਾ ਉਹ ਤੋਲ ਕੇ ਵੇਖਦਾ ਹੈ। ਉਹਨੂੰ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਹੁੰਦੀ ਇਨਸਾਨ ਦੀ, ਉਹ ਇਕੱਲਾ ਬਹਿ ਕੇ ਵੀ ਜਦੋਂ ਕਿਤਾਬ ਪੜ੍ਹਦਾ ਨਾ ਤਾਂ ਉਹ ਕਿਤਾਬ ਦੇ ਲੇਖਕ ਨਾਲ ਜਿਹੜੀ ਉਹਦੀ ਸਾਂਝ ਪੈਂਦੀ ਹੈ ਉਹ ਸ਼ਬਦਾਂ ਰਾਹੀਂ ਹੀ ਪੈਂਦੀ ਹੈ। ਉਹ ਸਿਆਣਾ ਹੁੰਦਾ ਜਾਂਦਾ, ਉਹ ਸ਼ਬਦ ਆ ਜਿਹੜੇ ਨਾ ਉਹਦਾ ਮਨ ਦੇ ਅੰਦਰ ਰੋਸ਼ਨੀ ਕਰਦੇ ਨੇ, ਉਹਦਾ ਮਨ ਅੰਦਰੋਂ ਜਗਮਗ ਕਰਨ ਲੱਗ ਜਾਂਦਾ। ਇਹ ਤਾਂ ਹੈਗਾ ਜਿਹਨਾਂ ਨੂੰ ਸ਼ਬਦਾਂ ਦੀ ਤਾਕਤ ਦਾ ਪਤਾ, ਜਿਹਨਾਂ ਨੂੰ ਸ਼ਬਦਾਂ ਦੀ ਤਾਕਤ ਦਾ ਪਤਾ ਨਹੀਂ ਉਹ ਕੀ ਕਹਿੰਦੇ ਨੇ, ਉਹ ਜਿਵੇਂ ਆ ਜਥੇਦਾਰ ਨੇ ਕਿਹਾ, ਉਹ ਅਸੀਂ ਜੀ ਮਲਵਈ ਆ, ਸਾਡੇ ਤਾਂ ਜਿਹੜੇ ਸਾਲਾ ਸ਼ਬਦ ਆ ਉਹ ਤਾਂ ਐਵੇਂ ਹੀ ਵੋਕੈਬਲਰੀ ਦਾ ਹਿੱਸਾ ਬਣਿਆ। ਲਾਣਤ ਇਹੋ ਜਿਹੇ ਬੰਦੇ ਦੇ ਉੱਤੇ, ਤੇ ਲਾਣਤ ਇਹੋ ਜਿਹੇ ਲੋਕਾਂ ਦੇ ਉੱਤੇ ਜਿਹੜੇ ਅਜੇ ਵੀ ਉਹਨੂੰ ਲੀਡਰ ਮੰਨੀ ਬੈਠੇ ਨੇ। ਮਤਲਬ ਤੁਸੀਂ, ਮੈਂ ਹੈਰਾਨ ਆ, ਉਹ ਬੰਦਾ ਮੀਟਿੰਗ ਦੇ ਵਿੱਚ ਬੈਠਾ ਜੀ, ਹੁਣ ਇਸ ਤਰ੍ਹਾਂ ਨਾ ਕਹਿ ਲਓ ਵੀ ਅਕਾਲ ਤਖ਼ਤ ਦੇ ਜਥੇਦਾਰ ਤੇ ਨੁਕਤਾਚੀਨੀ ਕਰ, ਨੁਕਤਾਚੀਨੀ ਕਰਨਾ ਬੰਦੇ ਤਾਂ ਰਾਈਟ ਆ ਜੀ, ਨੁਕਤਾਚੀਨੀ ਆ ਜਿਹੜੀ ਮਤਲਬ ਹੋਣੀ ਚਾਹੀਦੀ ਆ। ਜਿਹੜਾ ਬੰਦਾ ਕਹਿੰਦਾ ਨੁਕਤਾਚੀਨੀ ਨਹੀਂ ਹੋਣੀ ਚਾਹੀਦੀ ਨਾ, ਉਹ ਬੰਦਾ ਕਦੇ ਤਰੱਕੀ ਨਹੀਂ ਕਰ ਸਕਦਾ, ਉਹ ਸਮਾਜ ਹੀ ਕਦੇ ਤਰੱਕੀ ਨਹੀਂ ਕਰ ਸਕਦਾ। ਸਮਾਜ ਨੇ ਜੇ ਅੱਜ ਤੱਕ ਤਰੱਕੀ ਕੀਤੀ ਆ ਤਾਂ ਇਸੇ ਕਰਕੇ ਹੀ ਤਰੱਕੀ ਹੋਈ ਆ, ਕਿਉਂਕਿ ਕਿਸੇ ਨੇ ਨੁਕਤਾਚੀਨੀ ਕੀਤੀ ਆ। ਜੇ ਕਿਸੇ ਨੇ ਨੁਕਤਾਚੀਨੀ ਵੀ ਨਾ ਕੀਤੀ ਹੋਵੇ ਤਾਂ ਤਰੱਕੀ ਕਿਵੇਂ ਹੋਜੂਗੀ? ਜੇ ਜਿਹੜਾ ਕੋਈ ਬੱਚਾ ਕੋਈ ਕੰਮ ਕਰ ਰਿਹਾ ਜਿਹਨੇ ਉਹਨੂੰ ਨਹੀਂ ਟੋਕਿਆ ਵੀ ਆਹ ਕੰਮ ਆ ਜਿਹੜਾ, ਇਹ ਕੰਮ ਇਸ ਤਰੀਕੇ ਨਾਲ ਵਧੀਆ ਕੀਤਾ ਜਾਵੇ ਤਾਂ ਇਹ ਠੀਕ ਹੋਊਗਾ, ਜਿਹਨੇ ਆਲਟਰਨੇਟਿਵ ਰਸਤਾ ਨਹੀਂ ਦਿੱਤਾ ਗਾ, ਉਹ ਕਾਹਦਾ ਸਮਾਜ ਆ? ਮੈਨੂੰ ਬਹੁਤ ਵਾਰੀ ਯਾਦ ਆਉਂਦਾ ਵੀ ਸਾਡੇ ਪਿੰਡਾਂ ਦੇ ਵਿੱਚ ਦੇਖੋ ਬਹੁਤ ਚੰਗੇ ਲੋਕ ਨੇ, ਬਹੁਤ ਸਿਆਣੇ ਲੋਕ ਨੇ, ਬਹੁਤ ਮਿਹਨਤੀ ਲੋਕ ਨੇ, ਪਰ ਕਈ ਵਾਰੀ ਨਾ ਪਛੜਾਪਣ ਇੰਨਾ ਵੀ ਕਈ ਵਾਰੀ ਸਿਆਣਾ ਬੰਦਾ ਕੋਈ ਸਿਆਣੀ ਗੱਲ ਕਰਦਾ ਨਾ ਉਹਦਾ ਮਜ਼ਾਕ ਬਹੁਤ ਉਡਾਇਆ ਜਾਂਦਾ ਸੀ। ਜੇ ਕੋਈ ਪੜ੍ਹਿਆ ਲਿਖਿਆ ਬੰਦਾ ਕੋਈ ਈਵਨ ਫੌਜੀ ਹੋਵੇ, ਕੋਈ ਟੀਚਰ ਹੋਵੇ, ਕੋਈ ਅਧਿਆਪਕ ਹੋਵੇ, ਪ੍ਰੋਫੈਸਰ ਹੋਵੇ, ਜਿਹੜਾ ਉਹਨਾਂ ਨੂੰ ਵਿਦਿਆ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਸੀ ਨਾ, ਲੋਕ ਸਾਹਮਣੇ ਤਾਂ ਹਿੰਮਤ ਨਹੀਂ ਸੀ ਹੁੰਦੀਗੀ, ਟੇਢੇ ਮੇਢੇ ਤਰੀਕੇ ਨਾਲ ਪਾਸੇ ਉਹਦਾ ਮਜ਼ਾਕ ਉਡਾਉਂਦੇ ਸੀ। ਹੌਲੀ 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 ਸਿਆਣੇ ਬੰਦੇ ਉਹ ਕਹਿੰਦੇ ਸੀ, ਥੱਕ ਜਾਂਦੇ ਸੀ ਸਾਰੀ ਉਮਰ ਉਹ ਲੋਕਾਂ ਨੂੰ ਵਿਦਿਆ ਦਿੰਦੇ ਨਾ। ਮੈਂ ਇਹੋ ਜਿਹੇ ਲੋਕਾਂ ਨੂੰ ਜਾਣਦਾ, ਕਾਫੀ ਸਾਰੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਆਪਾਂ ਨਿਸ਼ਾਵਰ ਕਰਤਾ, ਬਿਲਕੁਲ ਸੈਲਫਲੈਸ ਹੋ ਕੇ ਨਾ, ਜਿਨ੍ਹਾਂ ਨੇ ਮਤਲਬ ਪੂਰੀ ਮਦਦ ਕਰਨ ਦੀ ਪੜ੍ਹਾਈ ਪੱਖੋਂ, ਉਹ ਵੀ ਨਿਰਾਸ਼ ਹੋ ਗਏ। ਉਹ ਕਹਿੰਦੇ ਯਾਰ ਕਿਹੋ ਜਿਹੇ ਲੋਕ ਨੇ ਇਹ ਅਕਲ ਦੀ ਗੱਲ ਹੀ ਨਹੀਂ ਸੁਣਦੇ, ਅਕਲ ਦੀ ਗੱਲ ਹੀ ਨਹੀਂ ਕਰਦੇ ਗੇ, ਜਦੋਂ ਗੱਲ ਕਰਨੀ ਆ ਪੁੱਠੀ ਕਰਨੀ ਆ। ਹੌਲੀ ਹੌਲੀ ਫਿਰ ਅਗਲੀ ਜਨਰੇਸ਼ਨ ਵੀ ਉਹੋ ਜਿਹੀ ਹੋ ਜਾਂਦੀ ਆ। ਅੱਜ ਜਿਹੜਾ ਰੋਣਾ ਰੋਂਦੇ ਆ ਨਾ ਆਪਾਂ, ਨੌਜਵਾਨ ਇਹੋ ਜਿਹੇ ਆ ਨਸ਼ਿਆਂ 'ਚ ਪਏ ਹੋਏ ਆ ਜੀ, ਮਾੜੇ ਗੀਤ ਸੁਣਦੇ ਆ, ਉਹ ਕਿਤੇ ਨਾ ਕਿਤੇ ਉਹਦਾ ਜਿਹੜਾ ਮੁੱਢ ਆ ਉਹਦੀ ਜੜ ਆ ਇਸ ਗੱਲ ਦੇ ਵਿੱਚ ਪਈ ਆ ਵੀ ਅਸੀਂ ਆਪ ਵੀ ਉਹੋ ਜਿਹੇ ਸੀ। ਕਹਿਣ ਨੂੰ ਹੀ ਆ ਵੀ ਚੰਗੀ ਸੰਗਤ ਕਰਨੀ ਚਾਹੀਦੀ ਹੈ, ਸੰਗਤ ਹਮੇਸ਼ਾ ਮਾੜੀ ਕਰਨੀ ਹੈ। ਕਹਿਣ ਨੂੰ ਗੱਲਾਂ ਹੀ ਆ ਵੀ ਸ਼ਾਮ ਨੂੰ ਬੈਠ ਕੇ ਨਾ ਚਾਰ ਚੰਗੇ ਬੰਦਿਆਂ 'ਚ ਬੈਠਣਾ ਚਾਹੀਦਾ, ਪਰ ਜਦੋਂ ਬੈਠਣਾ ਉਹਨਾਂ 'ਚ ਹੀ ਆ ਜਿਹਨੇ ਜਾਂ ਤਾਂ ਬੋਤਲ ਮੰਗਾਉਣੀ ਹੈ ਜਾਂ ਜਿਹਨੇ ਦਲੀਆ ਮੰਗਾਉਣਾ ਬੋਤਲ ਦੇ ਨਾਲ, ਖਾਣ ਨੂੰ ਵੀ ਕੁਛ ਚਾਹੀਦਾ। ਹੁਣ ਮੈਂ ਤਵਾ ਨਹੀਂ ਲਾ ਰਿਹਾ ਪੀਣ ਵਾਲਿਆਂ ਤੇ, ਕੋਈ ਨਹੀਂ ਕਿਤੇ ਨਾ ਕਿਤੇ ਪੀਣੀ ਆ ਆਪਦਾ, ਮਤਲਬ ਮੌਜ ਮੇਲਾ ਕਰਨਾ ਵੱਖਰੀ ਗੱਲ ਆ, ਪਰ ਹਰ ਰੋਜ਼ ਹੀ ਉਹੋ ਜਿਹਾ ਮਾਹੌਲ ਬਣਾ ਲੈਣਾ। ਹਾਰ ਕੇ ਜਾਣੀ ਗੱਲ ਕੀ ਹੁੰਦਾ ਹੈ, ਗੱਲ ਕੀ ਹੁੰਦੀ ਆ? ਜਿਹੜੇ ਚੰਗੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਸਮਾਜ ਨੂੰ ਅਗਵਾਈ ਦੇਣੀ ਹੁੰਦੀ, ਉਹ ਚੁੱਪ ਕਰ ਜਾਂਦੇ ਨੇ। ਉਹ ਸ਼ਬਦ ਨਾ ਜਿਹੜੇ ਉਹਨਾਂ ਦੇ ਮੂੰਹੋਂ ਨਿਕਲਣੇ ਹੁੰਦੇ ਨੇ, ਉਹ ਅੰਦਰ ਹੀ ਰਹਿ ਜਾਂਦੇ ਨੇ, ਉਹ ਅੰਦਰ ਹੀ ਉਹਨਾਂ ਦੇ ਨਾਲ ਹੀ ਮਰ ਜਾਂਦੇ ਨੇ, ਤੇ ਹਾਲਾਤ ਉਹ ਹੁੰਦੇ ਨੇ ਜਿਹੜੇ ਹੁਣ ਹੋਏ ਆ ਸਾਡੇ ਪੰਜਾਬੀ ਸੱਭਿਆਚਾਰ ਦੇ। ਗਾਲਾਂ ਕੀ, ਹਥਿਆਰ ਕੀ, ਸਭ ਗੀਤਾਂ ਰਾਹੀਂ ਸਾਡੇ ਅੱਗੇ ਪਿੱਛੇ ਆਈ ਜਾਂਦਾ, ਉਹਨਾਂ ਤੇ ਆਪਾਂ ਨੱਚੀ ਜਾਂਦੇ ਹਾਂ। ਸਾਡੇ ਧਾਰਮਿਕ ਬੰਦੇ ਕਹਿੰਦੇ ਜੀ, ਮੈਨੂੰ ਤਾਂ ਹਾਸਾ ਹੀ ਆਈ ਜਾਂਦਾ ਕੱਲ ਦਾ, ਉਹ ਜਥੇਦਾਰ ਮੀਟਿੰਗ ਦੇ ਵਿਚ ਬੈਠਾ ਤੇ ਟਪੂਸੀਆਂ ਮਾਰੀ ਜਾਂਦਾ। ਉਹ ਭਲਿਓ ਮਾਨਸੋ, ਜੇ ਇੰਨਾ ਸਿਆਣਾ ਬੰਦਾ ਜਿਹਨੂੰ ਤੁਸੀਂ ਸਮਝਦੇ ਹੋ, ਉਹਨੂੰ ਮੀਟਿੰਗ ਚ ਬੈਠਣ ਦਾ ਚੱਜ ਨੀ ਹੈ, ਉਹਨੂੰ ਗੱਲ ਕਰਨ ਦਾ ਚੱਜ ਨੀ, ਤਾਂ ਕਸੂਰ ਕਿਹਦਾ ਫਿਰ? ਇਹੋ ਜਿਹੀ ਸਾਡੇ ਮੁੱਖ ਮੰਤਰੀ, ਇਹੋ ਜਿਹੀ ਸਾਡੇ ਪ੍ਰਧਾਨ ਮੰਤਰੀ, ਇਹੋ ਜਿਹੀ ਸਾਡੇ ਗ੍ਰਹਿ ਮੰਤਰੀ, ਸਾਰੇ ਇਹੋ ਜਿਹੀ ਆ, ਤੇ ਅਸੀਂ ਉਹਨਾਂ ਦੇ ਪੈਰਾਂ ਥੱਲੇ ਹੱਥ ਦੇਣ ਵਾਲੇ ਆ। ਹਾਲਾਤ ਜਾਣੀ ਵੱਧ ਤੋਂ ਵੱਧਤਰ ਹੋਏ ਹੋਏ ਆ। ਪੰਜਾਬੀ ਭਾਸ਼ਾ ਦਾ ਵਿਕਾਸ ਸਵੇਰ ਤੋਂ ਸ਼ਾਮ ਤਾਈਂ ਰੌਲਾ ਪਾਈ ਜਾਂਦੇ ਆ। ਕਿਉਂ ਨੀ ਭਲਾ ਅਕਾਲ ਤਖ਼ਤ ਤੋਂ ਅੱਜ ਤਾਈਂ ਕੋਈ ਹੁਕਮ ਜਾਰੀ ਹੋਇਆ ਵੀ ਗਾਲ ਨੀ ਕਿਸੇ ਨੇ ਕੱਢਣੀ? ਭਾਈ ਹੋਇਆ, ਉਹ ਜ਼ੋਰ ਲੱਗਦਾ ਆਪ ਵੀ। ਜੇ ਆਪਾਂ ਦੇਖੋ, ਮੈਂ ਮੰਨਦਾ ਗੁੱਸਾ ਆਉਂਦਾ ਸਾਰਿਆਂ ਨੂੰ, ਜਦੋਂ ਕੋਈ ਮਾੜੀ ਗੱਲ ਕਰਦਾ ਸਾਰਿਆਂ ਨੂੰ ਗੁੱਸਾ ਆਉਂਦਾ। ਜੇ ਇੱਕ ਬੰਦਾ ਇਹ ਗਾਲ ਕੱਢਦਾ ਤਾਂ ਜੀ ਕਰਦਾ ਵੀ ਮੈਂ ਇਹਨੂੰ ਨਾ ਕੁਆਂਟਲ ਦੀ ਗਾਲ ਕੱਢਾਂ। ਪਰ ਪ੍ਰੋਬਲਮ ਇਹ ਹੈ, ਜਿਹੜਾ ਬੰਦਾ ਸਾਹਮਣੇ ਖੜਾ ਤੁਹਾਨੂੰ ਕ੍ਰੋਧਿਤ ਕਰਨ ਦੇ ਵਿੱਚ ਕਾਮਯਾਬ ਹੋ ਗਿਆ, ਇਹਦਾ ਮਤਲਬ ਤੁਸੀਂ ਤਾਂ ਉਹਦੇ ਗੁਲਾਮ ਬਣ ਗਏ। ਦੇਖੋ, ਗੁੱਸਾ ਹਰੇਕ ਨੂੰ ਆਉਂਦਾ, ਜਿੱਥੇ ਵੀ ਸਾਡਾ ਕੰਮ ਨਹੀਂ ਹੁੰਦਾ, ਜਿੱਥੇ ਵੀ ਸਾਨੂੰ ਲੱਗਦਾ ਜਾਂ ਸੱਚੀ ਮੁੱਚੀ ਸਾਡਾ ਤੱਕ ਆਉਂਦਾ, ਬਹੁਤ ਗੁੱਸਾ ਹੁੰਦਾ। ਪਰ ਉਹ ਗੁੱਸੇ ਨੂੰ ਵਿਅਕਤ ਕਰਨ ਦਾ ਢੰਗ ਤਰੀਕਾ। ਅੱਛਾ, ਕਈ ਵਾਰੀ ਬੰਦਾ ਦੇਖੋ, ਓਨੈਸਟਲੀ ਸਪੀਕਿੰਗ, ਕਈ ਵਾਰੀ ਬੰਦਾ ਰਿਐਕਸ਼ਨ ਕਰ ਜਾਂਦਾ, ਰਿਐਕਟ ਕਰ ਦਿੰਦਾ, ਮਾੜੇ ਸ਼ਬਦ ਬੋਲ ਜਾਂਦਾ, ਠੀਕ ਹੈ, ਬੋਲ ਗਿਆ। ਪਰ ਸ਼ਾਮ ਨੂੰ ਜੇ ਸਾਡੀ ਜ਼ਮੀਰ ਸਾਨੂੰ ਲਾਹਨਤਾਂ ਨਹੀਂ ਪਾਉਂਦੀ ਵੀ ਭਾਈ ਉੱਥੇ ਤੂੰ ਨਾ ਮਾੜੇ ਸ਼ਬਦ, ਸਾਡੇ ਕੋਲ ਕੋਈ ਨਹੀਂ ਹੁੰਦਾ, ਆਪਾਂ ਆਪਣੇ ਮੂਹਰੇ ਹੀ ਖੜ ਕੇ ਨਾ, ਆਪਣੇ ਮਨ ਦੇ ਮੂਹਰੇ ਖੜ ਕੇ, ਜੇ ਸਾਡਾ ਮਨ ਕਹਿੰਦਾ ਵੀ ਨਹੀਂ ਉੱਥੇ ਗਲਤੀ ਕਰ ਗਿਆ ਤੂੰ, ਕੋਈ ਗੱਲ ਨਹੀਂ, ਹਰੇਕ ਨਾ ਹੁੰਦਾ, ਹੋਣਾ ਚਾਹੀਦਾ ਇਹ, ਹਰੇਕ ਬੰਦਾ ਗਲਤੀਆਂ ਕਰਦਾ। ਮੈਂ ਇੱਥੇ ਰੇਡੀਓ ਕਰ ਰਿਹਾ, ਮੈਂ ਵੀ 20 ਗਲਤੀਆਂ ਕੀਤੀਆਂ, ਹੋ ਸਕਦਾ ਰੋਜ਼ ਕਰਦਾ ਹੋਵਾਂ ਕੋਈ ਨਾ ਕੋਈ। ਪਰ ਸ਼ਾਮ ਨੂੰ ਜਾ ਕੇ ਸੋਚੀਦਾ ਬਈ ਆਹ ਗੱਲ ਨਾ ਜਿਹੜੀ ਗਲਤ ਕਹਿਤੀ ਸੀ ਇਹ ਨਹੀਂ ਸੀ ਕਹਿਣੀ ਚਾਹੀਦੀ, ਗਾਂਹ ਤੋਂ ਕੋਸ਼ਿਸ਼ ਕਰਾਂਗੇ। ਇਵੇਂ ਜਿਹੜੀ ਗਾਲ ਹੁੰਦੀ ਹੈ ਨਾ, ਸਾਨੂੰ ਪ੍ਰੈਸ਼ਰਾਈਜ਼ ਕਰਦਾ ਮਾਹੌਲ ਵੀ, ਜੇ ਹੋਰ ਕੋਈ ਸਾਨੂੰ ਗਾਲਾਂ ਕੱਢ ਰਿਹਾ, ਸਾਨੂੰ ਮਾੜਾ ਕਹਿ ਰਿਹਾ, ਸਾਡੀ ਸੈਲਫ ਰਿਸਪੈਕਟ ਨੂੰ ਨੁਕਸਾਨ ਕਰ ਰਿਹਾ, ਮਤਲਬ ਸਾਡੀ ਪਰਸਨੈਲਿਟੀ ਬਾਰੇ ਇਹੋ ਜਿਹਾ ਕੁਛ ਕਹਿ ਰਿਹਾ, ਸਾਡੇ ਕਰੈਕਟਰ ਬਾਰੇ, ਜਿਹਨੂੰ ਕਰੈਕਟਰ ਅਸੈਸੀਨੇਸ਼ਨ ਕਹਿ ਦਿਓ ਤੁਸੀਂ, ਜਿਹੋ ਜਿਹੇ ਤੁਸੀਂ ਹੈਗੇ ਹੋ, ਉਹਦੇ 180 ਡਿਗਰੀ ਕੋਈ ਬਿਲਕੁਲ ਆਪੋਜਿਟ ਗੱਲ ਕਹਿ ਰਿਹਾ, ਤੁਹਾਨੂੰ ਗੁੱਸਾ ਆਉਂਦਾ, ਆਉਣਾ ਵੀ ਚਾਹੀਦਾ। ਪਰ ਅਗੇਨ, ਜੇ ਤੁਸੀਂ ਰਿਐਕਟ ਕਰਦੇ ਹੋ, ਤੁਸੀਂ ਸਾਹਮਣੇ ਵਾਲੇ ਦੇ ਗੁਲਾਮ ਬਣਦੇ ਹੋ, ਫਿਰ ਤੁਸੀਂ ਆਪਣੇ ਸ਼ਬਦਾਂ ਨੂੰ ਕਿਵੇਂ ਸੰਭਾਲਣਾ ਜੇ ਸਾਹਮਣੇ ਵਾਲਾ ਤੁਹਾਨੂੰ ਗਾਲ ਵੀ ਕੱਢ ਰਿਹਾ? ਦੇਖੋ, ਜੇ ਗਾਲ ਤੁਹਾਥੋਂ ਅੰਦਰੋਂ ਨਾ ਤਿਆਰ ਹੋ ਕੇ ਗਾਲ ਆ ਗਈ ਪੂਰੀ ਵੀ ਮੈਨੂੰ ਕੱਢ ਦੇਣੀ ਆ, ਜੇ ਤੁਹਾਡੀ ਜ਼ਬਾਨ ਰੋਕਦੀ ਨਹੀਂ ਤੁਹਾਨੂੰ, ਜੇ ਤੁਹਾਡਾ ਮਨ ਕਹਿੰਦਾ ਨਹੀਂ ਵੀ ਨਹੀਂ ਨਾ ਕੱਢ, ਤੂੰ ਇਸ ਪੱਧਰ ਦਾ ਨਹੀਂ ਹੈਗਾ ਵੀ ਤੂੰ ਇਹਨੂੰ ਗਾਲ ਕੱਢੇ, ਇਹਦਾ ਮਤਲਬ ਤੁਹਾਡੇ ਮਨ ਦੇ ਵਿੱਚ ਕੋਈ ਪ੍ਰੋਬਲਮ ਆ, ਇਹਦਾ ਮਤਲਬ ਤੁਸੀਂ ਵਧੀਆ ਇਨਸਾਨ ਨਹੀਂ ਹੋ, ਇਹਦਾ ਮਤਲਬ ਤੁਸੀਂ ਸਾਹਮਣੇ ਵਰਗੇ ਇਨਸਾਨ ਹੋ, ਜੇ ਸਾਹਮਣੇ ਵਰਗਾ ਦੁਖੀ ਦਾ ਬੰਦਾ ਤਾਂ ਤੁਸੀਂ ਵੀ ਦੁਖੀ ਦੇ ਬੰਦੇ ਹੋ। ਜੇ ਤੁਹਾਡਾ ਮਨ ਕਹਿੰਦਾ ਉਹ ਇਹ ਤਾਂ ਬੇਵਕੂਫ ਆ, ਕੋਈ ਨੀ ਇਹਨੇ ਆਪਦਾ ਭੜਾਸ ਕੱਢੀ ਆ, ਇਹ ਕਮਲਾ ਬੰਦਾ, ਤੂੰ ਤਾਂ ਸਿਆਣਾ ਬੰਦਾ ਨਾ, ਤੂੰ ਕਿਉਂ ਗਾਲ ਕੱਢਣਾ? ਤੂੰ ਜਿਹੜੀ ਮਾਂ ਭੈਣ ਦੀ ਗਾਲ ਇਹਨੂੰ ਕੱਢਣ ਲੱਗਿਆ, ਉਹ ਮਾਵਾਂ ਭੈਣਾਂ ਦਾ ਕੀ ਕਸੂਰ ਆ? ਜੇ ਤੁਹਾਡਾ ਮਨ ਰੋਕਦਾ, ਜੇ ਤੁਹਾਡੀ ਜ਼ਬਾਨ ਰੁਕਦੀ ਹੈ, ਇਹਦਾ ਮਤਲਬ ਤੁਸੀਂ ਦੁਨੀਆਂ ਦੇ ਵਿੱਚ ਜਿਹੜੇ ਬਹੁਤ ਘੱਟ ਸਿਆਣੇ ਲੋਕ ਨੇ ਉਹਨਾਂ ਦੇ ਵਿੱਚੋਂ ਤੁਸੀਂ ਸਿਆਣੇ ਹੋ, ਤੁਸੀਂ ਸ਼ਾਮ ਨੂੰ ਆਪਣੇ ਆਪ ਨੂੰ ਸ਼ਾਬਾਸ਼ ਦਿਓ ਜਾ ਕੇ ਵੀ ਮੈਨੂੰ ਹੌਸਲਾ ਜਿਹੜਾ ਮਿਲਿਆ ਨਾ ਇਸ ਗੱਲ ਦਾ, ਮੈਨੂੰ ਗਾਲ ਨਹੀਂ ਕੱਢੀ, ਮੈਂ ਬਹੁਤ ਚੰਗਾ ਕੰਮ ਕੀਤਾ, ਠੀਕ ਹੈ ਮੇਰੀ ਬੇਇੱਜ਼ਤੀ ਹੋ ਗਈ, ਕੁਛ ਮਰਜ਼ੀ ਹੋ ਗਿਆ, ਪਰ ਮੈਂ ਅਸਲ ਦੇ ਵਿੱਚ ਸਿਆਣਾ ਬੰਦਾ, ਉਹਦੇ ਨਾਲ ਮੈਂ ਅੱਗੇ ਤੋਂ ਗਾਲ ਨਹੀਂ ਕੱਢਣੀ ਗੀ, ਮੈਂ ਅੱਜ ਮਸਾਂ ਹੀ ਆਪਣੇ ਆਪ ਦਾ ਬਚਾਅ ਕੀਤਾ, ਮੇਰੇ ਮੂੰਹੋਂ ਗਾਲ ਡਿੱਖਣ ਲੱਗੀ ਸੀ। ਤੁਸੀਂ ਜਿਹੜੇ ਪੀਰ ਪੈਗੰਬਰ ਰੱਬ ਨੂੰ ਮੰਨਦੇ ਹੋ ਉਹਦਾ ਧੰਨਵਾਦ ਕਰੋ, ਕੁਦਰਤ ਦਾ ਧੰਨਵਾਦ ਕਰੋ, ਇੱਥੇ ਰੱਬ ਆ ਜਾਂਦਾ, ਮੈਂ ਨਹੀਂ ਕਹਿੰਦਾ ਰੱਬ ਹੁੰਦਾ, ਪਰ ਜੇ ਤੁਸੀਂ ਮੰਨਦੇ ਹੋ ਤਾਂ, ਜੇ ਤੁਸੀਂ ਵੈਸੇ ਹੀ ਤਕੜੇ ਹੋ, ਫਿਰ ਤੁਸੀਂ ਆਪਣੀ ਜਿਹੜੀ ਤੁਹਾਨੂੰ ਸਿੱਖਿਆ ਮਿਲੀ ਹੈ, ਤੁਹਾਡੇ ਮਾਂ ਪਿਓ ਨੇ, ਤੁਹਾਡੇ ਟੀਚਰਸ ਨੇ, ਗੁਰੂ ਸਾਹਿਬਾਨ ਨੇ ਮਿੱਠਾ ਬੋਲਣ ਦੀ ਜਿਹੜੀ ਸਾਨੂੰ ਸਿੱਖਿਆ ਦਿੱਤੀ, ਤੁਸੀਂ ਧੰਨਵਾਦ ਕਰੋ ਉਹਦਾ, ਉਹਨਾਂ ਦਾ, ਤੇ ਤੁਸੀਂ ਨਾਲ ਮਾਣ ਮਹਿਸੂਸ ਕਰੋ ਵੀ ਤੁਸੀਂ ਤਕੜੇ ਹੋ, ਤੁਸੀਂ ਸ਼ਬਦਾਂ ਦੇ ਜੰਜਾਲ ਦੇ ਵਿੱਚ ਨਹੀਂ ਫਸੇ, ਸ਼ਬਦਾਂ ਨੇ ਤੁਹਾਨੂੰ ਪਿਘਲਾਇਆ ਨਹੀਂ, ਤੁਹਾਡੇ ਕੋਲ ਚੰਗੇ ਸ਼ਬਦਾਂ ਦੀ ਵਿਕੈਬਲਰੀ ਆ, ਤੁਸੀਂ ਮਾਣ ਹਾਸਲ ਕਰੋ। ਕੱਲਾ ਇੰਨਾ ਹੀ ਮਾਣ ਨਹੀਂ ਹਾਸਲ ਕਰੀਦਾ ਵੀ ਆਪਣੇ ਆਪ ਤੇ ਈਗੋ ਨਹੀਂ ਫੀਲ ਕਰੀਦੀ, ਆਪਣੇ ਆਪ ਨੂੰ ਪ੍ਰਾਊਡ ਨਹੀਂ ਫੀਲ ਕਰੀਦਾ ਵੀ ਤੁਹਾਡਾ ਬੈਂਕ ਬੈਲੈਂਸ ਕਿੰਨਾ ਤਕੜਾ, ਤੁਹਾਡੇ ਕੋਲ 4000 ਸਕੁਅਰ ਫੀਟ ਦਾ ਘਰ ਆ, ਤੁਹਾਡੀ ਸ਼ਬਦਾਵਲੀ ਕਿੰਨੀ ਸੋਹਣੀ ਆ, ਤੁਸੀਂ ਪਹਿਲੀ ਜਨਰੇਸ਼ਨ ਨੇ ਤੁਹਾਨੂੰ ਕਿੰਨੀ ਸਿੱਖਿਆ ਦਿੱਤੀ ਹੈ, ਕਿੰਨੇ ਐਟੀਕੇਟਸ ਤੁਹਾਨੂੰ ਸਿਖਾਏ ਨੇ ਵੀ ਸਾਹਮਣੇ ਵਾਲਾ ਬੰਦਾ ਕੁਛ ਮਰਜ਼ੀ ਕਹੀ ਜਾਵੇ, ਤੁਸੀਂ ਨਹੀਂ ਕਹਿਣਾ। ਸਾਡੇ ਕਲਚਰ ਨਾ ਬਹੁਤ ਸਾਰੀਆਂ ਡਿਸਟੋਰਸ਼ਨਸ ਨੇ ਜਿਹੜੀਆਂ ਅੱਜ ਕੱਲ੍ਹ ਸਾਹਮਣੇ ਆ ਰਹੀਆਂ ਨੇ, ਥਾਂ ਥਾਂ ਰੌਲਾ ਪੈਂਦਾ। ਰੌਲਾ ਕੀ ਪੈਂਦਾ? ਉਹ ਲਓ ਜੀ ਫਲਾਨਾ ਬੰਦਾ ਜਿਹੜਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਗਾਲਾਂ ਕੱਢਦਾ ਜੀ, ਉਹ ਪੁੱਠਾ ਬੋਲਦਾ, ਉਹ ਮਾਰ ਦਿੰਦਾ, ਵਾਇਲੈਂਸ ਹੁੰਦੀ ਹੈ। ਈਵਨ ਛੋਟੀਆਂ ਗੱਲਾਂ ਤੇ ਵੀ ਆਪਾਂ ਕਹਿੰਦੇ ਜੀ ਕਸਟਮਰ ਸਰਵਿਸ ਹੈ ਨਹੀਂ। ਕਈ ਵਾਰੀ ਤੁਸੀਂ ਕੀ ਕਰਦੇ ਹੋ, ਤੁਸੀਂ ਦਰਵਾਜ਼ਾ ਫੜ ਕੇ ਖੜ ਜਾਂਦੇ, ਕੋਈ ਬੰਦਾ ਆ ਰਿਹਾ ਹੁੰਦਾ, ਮੈਨੂੰ ਪਤਾ ਆਪਣੇ ਸਮਾਜ ਗੱਲਾਂ ਚੱਲਦੀਆਂ, ਆਪਣਾ ਜੇ ਕੋਈ ਪੰਜਾਬੀ ਆ ਰਿਹਾ ਹੋਵੇ ਨਾ ਤੁਸੀਂ ਦਰਵਾਜ਼ਾ ਫੜ ਕੇ ਖੜੋ ਤਾਂ ਬਹੁਤ ਸਿਆਣੇ ਲੋਕ ਨੇ ਪੰਜਾਬੀ ਮੈਂ ਐਜ਼ ਅ ਕਮਿਊਨਿਟੀ ਨਹੀਂ ਕਿਸੇ ਤੇ ਕਮੈਂਟ ਕਰਦਾ ਮੈਂ ਵੀ ਪ੍ਰਾਊਡ ਪੰਜਾਬੀ ਹਾਂ ਪਰ ਕਈ ਵਾਰੀ ਤੁਸੀਂ ਦਰਵਾਜ਼ਾ ਫੜ ਕੇ ਖੜ ਜਾਂਦੇ ਹੋ ਸਾਹਮਣੇ ਵਾਲਾ ਆਉਂਦਾ ਜਿਵੇਂ ਨਵਾਬ ਤੁਰਿਆ ਆਉਂਦਾ ਹੁੰਦਾ ਨਾ ਤੇ ਤੁਸੀਂ ਦਰਵਾਜ਼ਾ ਫੜ ਕੇ ਖੋਲ ਕੇ ਖੜੇ ਹੋ ਉਹ ਚੁੱਪ ਕਰਕੇ ਲੰਘ ਜਾਂਦਾ ਤੁਹਾਡੇ ਵੱਲ ਝਾਕਦਾ ਵੀ ਨਹੀਂ ਤੁਹਾਨੂੰ ਥੈਂਕ ਯੂ ਨੇ ਤੁਹਾਡੇ ਮਨ ਚ ਆਉਂਦਾ ਵੀ ਮੈਂ ਇਹਦੇ ਪਿਓ ਦਾ ਨੌਕਰ ਰੱਖਿਆ ਹੋਇਆ ਮੈਂ ਮੈਨੂੰ ਘੱਟੋ ਘੱਟ ਥੈਂਕ ਯੂ ਤਾਂ ਕਹਿ ਜਾਂਦਾ ਜਾਂ ਕਿਤੇ ਮਾੜੀ ਜੀ ਕੋਈ ਗਲਤੀ ਹੋ ਜੀ ਬੰਦਾ ਸੋਰੀ ਤਾਂ ਕਹਿ ਦੇ ਕਈ ਕਹਿੰਦਾ ਹੀ ਨਹੀਂ ਉਹ ਸਿਆਣੇ ਲੋਕ ਨਹੀਂ ਹੈ ਉਹ ਕਮਲੇ ਲੋਕ ਨੇ ਤੁਸੀਂ ਆਪਣੇ ਆਪ ਦੇ ਮਾਣ ਮਹਿਸੂਸ ਕਰੋ ਵੀ ਤੁਸੀਂ ਦੁਬਾਰਾ ਵੀ ਮਤਲਬ ਇਹੋ ਜਿਹਾ ਕੁਛ ਕਰਦੇ ਰਹੋ ਚੰਗੀਆਂ ਗੱਲਾਂ ਕਰਦੇ ਰਹੋ ਮੁਸਕਰਾਉਂਦੇ ਰਹੋ ਹੱਸਦੇ ਰਹੋ ਚੰਗੇ ਸ਼ਬਦ ਆ ਜਿਹੜੇ ਵਰਤਦੇ ਰਹੋ ਸਾਡੀ ਜਿਹੜੀ ਪੰਜਾਬੀ ਸ਼ਬਦਾਵਲੀ ਆ ਨਾ ਇਹ ਤੁਸੀਂ ਵੇਖਿਆ ਨੀ ਦੋਸਤੋ ਬਹੁਤ ਸੋਹਣੀ ਹੈ ਸ਼ਬਦਾਂ ਦਾ ਭੰਡਾਰ ਸਾਡੇ ਕੋਲ ਇੰਨਾ ਅਲੱਗ ਅਲੱਗ ਕਲਚਰ ਦੇ ਲੋਕ ਜਿਹੜੇ ਆਏ ਨਾ ਉਹ ਪੰਜਾਬ ਦੇ ਵਿੱਚੋਂ ਦੀ ਹੋ ਕਈ ਦੱਖਣੀ ਭਾਰਤ ਦੇ ਵਿੱਚ ਮੱਧ ਭਾਰਤ ਜੇ ਗਏ ਜਿਹੜੇ ਹਮਲਾਵਰ ਵੀ ਆਏ ਨੇ ਨਾ ਉਹਨਾਂ ਦੀਆਂ ਬੋਲੀਆਂ ਜਿਹੜੀਆਂ ਦੇਖੋ ਪਰਸ਼ੀਅਨ ਇਰਾਨੀ ਕਿੰਨੇ ਲੋਕ ਇੱਧਰ ਮੰਗੋਲ ਉਹ ਪੰਜਾਬ ਦੇ ਰਸਤੇ ਆਏ ਅੱਛਾ ਹਮਲਾਵਰ ਜਦੋਂ ਆਉਂਦੇ ਨੇ ਠੀਕ ਆ ਉਹ ਤਬਾਹੀ ਕਰਦੇ ਨੇ ਮਾਰ ਮਰਾਈ ਕਰਦੇ ਨੇ ਪਰ ਜਿਹੜੇ ਉੱਥੇ ਸਟੇ ਕਰਦੇ ਨੇ ਨਾ ਕਲਚਰਸ ਨੂੰ ਮਿਕਸ ਹੋਣ ਦਾ ਮੌਕਾ ਮਿਲਦਾ ਅੱਛਾ ਸਾਡੇ ਪੰਜਾਬੀ ਕਿੰਨੇ ਦੇਸ਼ਾਂ ਚ ਗਏ ਨੇ ਕਲਚਰਸ ਮਿਕਸ ਹੁੰਦੇ ਨੇ ਨਾ ਬਾਕੀ ਕੌਮਾਂ ਦੀਆਂ ਬਾਕੀ ਸਭਿਅਤਾਵਾਂ ਦੀਆਂ ਚੰਗੀਆਂ ਗੱਲਾਂ ਸਿੱਖ ਕੇ ਉਹਨਾਂ ਨੂੰ ਅਡੋਪਟ ਕਰਨਾ ਬਹੁਤ ਚੰਗੀ ਗੱਲ ਆ ਪਰ ਸਾਰੇ ਥਾਂ ਤੇ ਆਪਣੀਆਂ ਗਾਲਾਂ ਸੁਣਾਈ ਜਾਣੀਆਂ ਤੇ ਮਾਣ ਨਾਲ ਕਹਿਣਾ ਉਹ ਤਾਂ ਸਾਡੇ ਕਲਚਰ ਦਾ ਹਿੱਸਾ ਇਹ ਮੇਰਾ ਖਿਆਲ ਬੇਵਕੂਫੀ ਦੀ ਨਿਸ਼ਾਨੀ ਹੈ ਖਾਸ ਕਰਕੇ ਬੇਵਕੂਫੀ ਆ ਜਿਹੜੀ ਜੇ ਉੱਚੇ ਅਹੁਦਿਆਂ ਤੇ ਬੈਠੇ ਲੋਕ ਕਰਨ ਤਾਂ ਫਿਰ ਉਹਦੇ ਤੇ ਮਾਣ ਮਹਿਸੂਸ ਕਰਨਾ ਬਹੁਤ ਮਾੜੀ ਗੱਲ ਆ ਦੋਸਤ ਬਹੁਤ ਹੀ ਮਾੜੀ ਗੱਲ ਆ ਬੇਹੱਦ ਮਾੜੀ ਗੱਲ ਆ ਮੈਨੂੰ ਲੱਗਦਾ ਇੱਕ ਕਾਲਰ ਸਾਡੇ ਨਾਲ ਨੇ ਕਾਫੀ ਦੇਰ ਦੇ ਜੁੜੇ ਹੋਏ ਨੇ ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ
ਸਤਿ
ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ
ਬਹੁਤ ਵਧੀਆ ਬਰਾੜ ਜੀ ਬਹੁਤ ਸੋਹਣਾ ਸਬਜੈਕਟ ਤੁਸੀਂ ਲੈ ਕੇ ਆਏ
ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ
ਬਰਾੜ ਜੀ ਬਾਣੀ ਕਹਿੰਦੀ ਮੰਦਾ ਬੋਲ ਨਾ ਬੋਲੀਏ ਮੁੜ ਪਿੱਛੋਂ ਤਾਈਏ
ਬਿਲਕੁਲ
ਇਹ ਪਤਾ ਨੀ ਕਿੱਥੋਂ ਪੜ੍ਹ ਕੇ ਆਏ ਅੱਛਾ ਜਿਹੜੇ ਨਾ ਸਾਡੇ ਕਾਲਜ ਪ੍ਰੋਫੈਸਰ ਹੁੰਦੇ ਸੀਗੇ ਮੋਸਟ ਲਾਈਕਲੀ ਸਕੂਲ ਟੀਚਰ ਦੇ ਵਿੱਚ ਵੀ ਟ੍ਰੈਡੀਸ਼ਨ ਹੁੰਦੀ ਸੀ ਉਹਨਾਂ ਨੇ ਕਦੇ ਗਾਲ ਨੀ ਕਰਨੀ ਮੈਂ ਨੀ ਕਦੇ ਸਕੂਲ ਟੀਚਰ ਨੂੰ ਕਦੇ ਗਾਲ ਕੱਢਣਾ ਸੁਣਿਆ ਆਪਣੀ ਲਾਈਫ ਵਿੱਚ ਪ੍ਰੋਫੈਸਰਾਂ ਨੇ ਤੇ ਕੀ ਕਰਨੀ ਸੀ ਇਹ ਦੋ ਤਰ੍ਹਾਂ ਦੀ ਸੋਸਾਇਟੀ ਹੋ ਜਾਂਦੀ ਐਜੂਕੇਟਡ ਤੇ ਅਨ ਐਜੂਕੇਟਡ ਹਾਂਜੀ ਤੇ ਐਜੂਕੇਟਡ ਹੋਣ ਦਾ ਮਤਲਬ ਇਹੀ ਹੁੰਦਾ ਵੀ ਜਿਹੜੀ ਸਾਡੀ ਕੁਰੀਤੀਆਂ ਸਾਡੀ ਬੋਲੀ ਦੇ ਵਿੱਚ ਉਹ ਜਿਹੜੀਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਪਰ ਛੋਟਾ ਜਿਹਾ ਮੇਰੀ ਸਾਡੀ ਤੇਈ ਸੀਵੀਂ ਵਿੱਚ ਚੇਤਾ ਭੁੱਲ ਗਈ ਤੁਹਾਡੀ ਪੋਇਮ ਦੇ ਉੱਤੇ
ਹਾਂਜੀ
ਤੇਈ ਪੋਇਮ ਲਿਖਣ ਵਾਸਤੇ ਬੰਦੇ ਨੂੰ ਜਿੱਦਾਂ ਕਹਿੰਦੇ ਨਾ ਉਸ ਮੈਂਟੈਲਿਟੀ ਦੇ ਸ਼ੂ ਪਾਉਣੇ ਪੈਂਦੇ ਜਾਂ ਉਸ ਮਾਇੰਡ ਚ ਜਾਣਾ ਪੈਂਦਾ ਕਦੇ ਪੋਇਟ ਨੂੰ ਕੁੱਕੜ ਬਣਨਾ ਪੈਂਦਾ ਕਦੇ ਉਹਨੂੰ ਪੰਛੀ ਬਣਨਾ ਪੈਂਦਾ ਕਦੇ ਉਹਨੂੰ ਸ਼ੇਰ ਬਣਨਾ ਪੈਂਦਾ ਉਹਨੂੰ ਸਾਰਾ ਕੁਛ ਬਣਨਾ ਪੈਂਦਾ ਕਦੇ ਉਹਨੂੰ ਬੰਦਾ ਬਣ ਕੇ ਦੇਣਾ ਪੈਂਦਾ ਤੇ ਇਹਦਾ ਜਿਹੜਾ ਸੈਂਟਰਲ ਆਈਡੀਆ ਹੁੰਦਾ ਉਹਦੀ ਤੇ ਗੱਲ ਜਾ ਕੇ ਨਿਬੜਦੀ ਹੁਣ ਬੰਦੇ ਦੀ ਜਿਹੜੀ ਪੋਇਮ ਹੈ ਉਹਦਾ ਸੈਂਟਰਲ ਆਈਡੀਆ ਤੇ ਮੈਂ ਤਾਂ ਕੁੱਕੜਾਂ ਨੂੰ ਗਾਂਗਾ ਦੇ ਕੇ ਤੁਹਾਡੇ ਨਾਲ ਗੱਲ ਕਰਾਂਗਾ ਜੇ ਮੈਨੂੰ ਕਰਨੀ ਚਾਹੀਦਾ ਹਾਂਜੀ
ਬਿਲਕੁਲ
ਮੈਨੂੰ ਇੱਕ ਪੋਇਮ ਯਾਦ ਆ ਦਸਵੀਂ ਹਿੰਦੀ ਦੀ ਬਹੁਤ ਹੀ ਵਧੀਆ ਪੋਇਮ ਸੀ ਜਿਹੜੀ ਕਿ ਮੈਨੂੰ ਪੋਇਮ ਦੇ ਤੇ ਅੱਖਰ ਨੀ ਕੋਈ ਵੀ ਯਾਦ ਹੋਣੇ ਤੇ ਸ਼ਾਇਦ ਉਹਦਾ ਮੁਨਸ਼ੀ ਪ੍ਰੇਮ ਚੰਦ ਜੀ ਸੀਗੇ ਲਿਖਾਰੀ ਜਾਂ ਸੀ ਅਮਿਤਾਭ ਬੱਚਨ ਦਾ ਪਿਓ ਹਰਬੰਸ਼ ਰਾਏ ਬੱਚਨ ਉਹਨਾਂ ਦੀਆਂ ਬੜੀਆਂ ਵਧੀਆ ਜਿਹੜੀਆਂ ਸੀਗੀਆਂ ਆਪਣੀਆਂ ਲਿਖਤਾਂ ਹਾਂਜੀ ਤੇ ਉਹਦਾ ਸੈਂਟਰਲ ਆਈਡੀਆ ਜਿਹੜਾ ਮੈਨੂੰ ਅੱਜ ਤੱਕ ਸਮਝ ਲੱਗਾ ਵੀ ਜਿਹੜੀ ਕੋਈ ਵੀ ਬੇਬੀ ਆ ਚਾਹੇ ਉਹ ਸੂਰ ਦੀ ਆ ਚਾਹੇ ਬੰਦੇ ਦੀ ਆ ਜਾਂ ਖੋਤੇ ਦੀ ਜਾਂ ਕਿਸੇ ਚੀਜ਼ ਦੀ ਵੀ ਬੇਬੀ ਆ ਉਹ ਓਨੀ ਬਿਊਟੀਫੁਲ ਹੁੰਦੀ ਆ ਜਨਮ ਵੇਲੇ ਜਿੰਨੀ ਕਿਸੇ ਹੋਰ ਦੀ ਹੋ ਸਕਦੀ ਹੋਵੇ
ਹਾਂਜੀ
ਤੇ ਉਹ ਅੱਜ ਤੱਕ ਮੈਨੂੰ ਭੁੱਲੀ ਸੋ ਹਰ ਇੱਕ ਜਿਹੜੀ ਜੋ ਵੀ ਜੀਵ ਹੈ ਉਹਦਾ ਬੱਚਾ ਬਿਲਕੁਲ ਇੱਕ ਬਰਾਬਰ ਹੀ ਹੁੰਦਾ ਉਸ ਟਾਈਮ ਤੇ ਹਾਂਜੀ ਤੇ ਜਿਹੜੀ ਗਾਲਾਂ ਦੀ ਗੱਲ ਹੈ ਨਾ ਪ੍ਰੋਫੈਰਿਟੀ ਜਿਹਨੂੰ ਆਪਾਂ ਕਹਿੰਦੇ ਹਾਂ ਇਹ ਬਹੁਤ ਹੀ ਕਲਚਰ ਆ ਜਿਨ੍ਹਾਂ ਦਾ ਇੱਕ ਹਿੱਸਾ ਆ ਜਿਹੜਾ ਸਲਾਵਿਕ ਕਲਚਰ ਲੈਂਗੁਏਜ ਆ ਯੂਰਪ ਦੇ ਵਿੱਚ ਇਹਦੇ ਚ ਰਾਜ ਗਾਲਾਂ ਕੱਢੀਆਂ ਜਾਂਦੀਆਂ ਜਿਹੜਾ ਲੈਟਨ ਇਹਦੀ ਤਿੰਨ ਮੇਜਰ ਬ੍ਰਾਂਚ ਨਾ ਦੂਜੀ ਲੈਟਨ ਦੇ ਵਿੱਚ ਵੀ ਰਾਜ ਗਾਲਾਂ ਕੱਢੀਆਂ ਜਾਂਦੀਆਂ ਜਿਹੜੀ ਜਰਮੈਨਿਕ ਆ ਇਹਦੇ ਵਿੱਚ ਘੱਟ ਕੱਢੀਆਂ ਜਾਂਦੀਆਂ ਇਹਦੇ ਚ ਜਿਹੜੇ ਫ੍ਰੈਂਚ ਆ ਖਾਸ ਕਰਕੇ ਹੈ ਤੇ ਉਹ ਲੈਟਨ ਬੋਲਦੇ ਮਿਕਸ ਹੈ ਨਾ ਤੇ ਇਹ ਜਿਹੜੇ ਫ੍ਰੈਂਚ ਆ ਇਹਨਾਂ ਨੂੰ ਜ਼ਿਆਦਾ ਬਹੁਤ ਹੀ ਰਿਫਾਈਨ ਲੈਂਗੁਏਜ ਵਾਲੇ ਲੋਕ ਮੰਨਿਆ ਜਾਂਦਾ ਤੇ ਜਰਮਨ ਜਿਹੜੇ ਹੈਗੇ ਕਜ਼ਨ ਆ ਤੇ ਇਹ ਉਹਨਾਂ ਦੀ ਕਰਦੇ ਰਹਿੰਦੇ ਆ ਰੀਸ ਜਿੱਦਾਂ ਆਪਾਂ ਹੁਣ ਸਿੱਧਾ ਹੀ ਕਹਿ ਦਈਏ ਜੇ ਅਸੀਂ ਪੰਜਾਬੀ ਬੋਲਣ ਵਾਲੇ ਉਰਦੂ ਵਾਲਿਆਂ ਦੀ ਰੀਸ ਕਰਨ ਲੱਗੀ ਉਹ ਬੜਾ ਸਫਿਸਟੀ ਕਿਸੇ ਤਰੀਕੇ ਨਾਲ ਗੱਲ ਕਰਦੇ ਅਸੀਂ ਵਾਹੀਆਤ ਵਿੱਚ ਕੋਈ ਨਾ ਕੋਈ ਮਾਰ ਨੀ ਹੁੰਦੀ ਆਪਣੀ ਹਾਂਜੀ ਤੇ ਏਦਾਂ ਕਈ ਵਾਰੀ ਜਨਮਨ ਏਦਾਂ ਮਾਰ ਹੀ ਜਾਂਦੇ ਉਹ ਸੈਲਫ ਐਡਮਿਟਡ ਕਰਦੇ ਪਏ ਅਸੀਂ ਉਨੇ ਸਾਫ ਨਹੀਂ ਲੈਂਗੁਏਜ ਹੋ ਸਕਦੇ ਜਿਵੇਂ ਫ੍ਰੈਂਚ ਆ ਹਾਂਜੀ ਜਿਹੜੀ ਗਾਲ ਕਿਉਂ ਕੱਢੀ ਜਾਂਦੀ ਆ ਇਹ ਬੇਸਿਕਲੀ ਤੇ ਬੰਦੇ ਨੂੰ ਚੈਲੰਜ ਕੀਤਾ ਜਾਂਦਾ ਜੇ ਇਹਨੂੰ ਕਲਚਰਲੀ ਦੇਖੀਏ ਤੇ ਇਹ ਬੰਦੇ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਜਦੋਂ ਤੁਸੀਂ ਦੇਖ ਕੋਈ ਉਹਨਾਂ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਉਹ ਫਿਰ ਵੇਖਿਆ ਜਾਂਦਾ ਵੀ ਬੰਦਾ ਇਹ ਉਹਨਾਂ ਨੂੰ ਪ੍ਰੋਟੈਕਟ ਕਰਦਾ ਵੀ ਬੰਦੇ ਦੇ ਸੋਟਾ ਵੀ ਮਾਰਦੇ ਨਾ ਖਾਲੂ ਉਹ ਮਾਂ ਭੈਣ ਦੀ ਕਿਸੇ ਨੇ ਗਾਲ ਕੱਢ ਦਿੱਤੀ ਨਾ, ਉੱਥੇ ਮਰਨ ਮਾਰਤਾ ਸਾਡੀ ਔਰਤ ਦੇ ਉੱਤੇ ਇਸ ਤਰ੍ਹਾਂ ਉਂਗਲੀ ਉਠਾਈ, ਆਪਾਂ ਕਹਿ ਦਿੰਦੇ ਨਾ ਹਮੇਸ਼ਾ ਔਰਤ ਨੂੰ ਗਾਲ ਦਿੰਦੇ, ਬੰਦੇ ਨੂੰ ਚੈਲੇਂਜ ਕੀਤਾ ਜਾਂਦਾ ਕਿ ਵੇਖੀਏ ਕਿੰਨਾ ਕੁ ਇਹਨੂੰ ਇਸ ਗੱਲ ਦਾ ਦੁੱਖ ਹੁੰਦਾ। ਹਾਂਜੀ, ਤੇ ਜਿਹੜੇ ਕੰਜਰ ਹੁੰਦੇ ਨਾ ਭੌਂ ਵੀ ਗਾਲਾਂ ਕੱਢਦੇ ਹੋਏ ਹੁਣ ਮੇਰੇ ਨਿਕਲ ਡਿਆ, ਹੁਣ ਕੋਈ ਫਰਕ ਨੀ ਪੈਂਦਾ। ਹਾਂਜੀ, ਤੇ ਜਿਹੜਾ ਬੰਦਾ ਜਿਹਨੂੰ ਹਾਂ ਵੀ ਇਹ ਵਾਟੇ ਜਿਹੜੀ ਦੂਜਾ ਜਿਹੜੇ ਨਾ ਇਹ ਤੁਸੀਂ ਇਹਨਾਂ ਨੇ ਸੱਜਣ ਨੇ ਕਿਹਾ ਵੀ ਜਿਹੜਾ ਸਾਲਾ ਸ਼ਬਦ ਆ ਇਹ ਮਾਲ ਵਿਚ ਬੋਲਿਆ ਜਾਂਦਾ, ਕਿਤੇ ਸਾਡੇ ਪਿੰਡ ਦੇ ਬੰਦਿਆਂ ਨੂੰ ਨਾ ਪਤਾ ਲੱਗ ਜਾਏ ਜਿਹੜੇ ਕੰਮ ਹੈ ਉਹਨਾਂ ਨੇ ਸੂਹ ਘਰ ਦੇਣਾ ਇਹਨੂੰ, ਤੂੰ ਕੋਲ ਹੁੰਦਾ ਵੀ ਇਹਨਾਂ ਨੂੰ ਲਾਇਸੈਂਸ ਦੇਣ ਵਾਲਾ ਹੈ, ਅਸੀਂ ਤਾਂ ਸਵੇਰ ਤੋਂ ਸ਼ਾਮ ਤੱਕ ਇਸ ਸ਼ਬਦ ਬਿਨਾਂ ਸਾਡਾ ਗੁਜ਼ਾਰਾ ਹੈ ਨੀ ਗਾ, ਤੂੰ ਕਿਸੇ ਹੋਰ ਨੂੰ ਸਰਟੀਫਿਕੇਟ ਦੇਈ ਜਾਣਾ ਇਹ ਜਿਹੜੇ ਨਾ ਸ਼ਬਦ ਹੁੰਦੇ ਆ ਇਹ ਸਾਡਾ। ਅੱਛਾ, ਇਹਦੇ ਚ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੈ, ਜਿੰਨਾ ਜ਼ਿਆਦਾ ਬੋਲੀ ਪੁਰਾਣੀ ਹੋਊਗੀ, ਕਲਚਰ ਪੁਰਾਣਾ ਹੋਊਗਾ, ਉਨੀ ਉਹਦੇ ਵਿੱਚ ਗਾਲਾਂ ਜ਼ਿਆਦੀਆਂ ਹੋਣਗੀਆਂ, ਕਿਉਂਕਿ ਟਾਈਮ ਤੇ ਟਾਈਮ ਟਾਈਮ ਟੂ ਟਾਈਮ ਉਹ ਡਿਕਸ਼ਨਰੀ ਦੇ ਵਿੱਚ ਐਡ ਹੋਈ ਜਾਂਦੀਆਂ ਨਾ, ਉਹ ਵੱਧ ਜਾਂਦੀਆਂ। ਤੇ ਇਹ ਜਿਹੜੀ ਐਜੂਕੇਸ਼ਨ ਸਾਨੂੰ ਹੁਣ ਬਾਣੀ ਦੇ ਵਿੱਚ ਤੇ ਉਹ ਪਹਿਲੇ ਤੋਂ ਪਾਉਂਦੀ ਆ, ਅਸੀਂ ਤਾਂ ਗਾਲ ਦੀ ਗੱਲ ਕਰਦੇ, ਉਹਦੇ ਮਾੜੇ ਸ਼ਬਦ ਦੀ ਗੱਲ ਕੀਤੀ ਜਾਂਦੀ, ਤੁਸੀਂ ਮਾੜਾ ਸ਼ਬਦ ਨੀ ਬੋਲਣਾ ਗਾਲ ਤੇ, ਜਿਹੜੀ ਲੜਾਈ ਦਾ ਬਿਲਕੁਲ ਹੀ ਜਿਹਨੂੰ ਇੱਕ ਆਪਾਂ ਵਾਰ ਕਰਾਈ ਵੀ ਕਹਿ ਲਈਏ, ਚੋਟਾ ਮਾਰ ਤੋਂ ਪਹਿਲਾਂ ਇਹ ਵਾਰ ਕਰਾਈ ਹੁੰਦੀ ਹੈ ਜਿਹਨੂੰ ਕਹਿੰਦੇ ਲਲਕਾਰਾ ਮਾਰਨਾ, ਉਹ ਲਲਕਾਰਾ ਹੀ ਗਾਲ ਗਏ ਗਾਲ ਕੱਢ ਦੇਣੀ, ਅਗਲੇ ਧੀ ਭੈਣ ਨੂੰ ਗਾਲ ਕਹਿੰਦੀ, ਅਗਲੇ ਨਿਲਾਮ ਲੜਨਾ ਫਿਰ ਤੇ ਲੜੇਗਾ ਲੜੇਗਾ,
ਵਾਇਲੈਂਸ ਇਨਸਾਈਟ ਕਰਦਾ ਜੀ ਬੰਦਾ ਗਾਲ ਕੱਢ ਕੇ।
ਬਸ ਇਹੋ ਹੀ ਗੱਲ ਹੈ ਨਾ, ਇਹਦਾ ਜਿਹੜੀ ਇਹਦਾ ਮੁੱਢ ਜਿਹੜਾ ਸੈਂਟਰ ਹੈ ਤੇ ਇਹੋ ਹੀ ਆ। ਹਾਂਜੀ, ਵਾਇਲੈਂਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਇੱਕ ਲਲਕਾਰਾ ਮਾਰਿਆ ਜਾਂਦਾ ਉਹੀ ਜਿਹੜੀ ਗਾਲ ਹੁੰਦੀ। ਬਾਕੀ ਇਹ ਹੈ ਵੀ ਜਿਸ ਵੇਲੇ ਕਲਚਰ ਦਾ ਹਿੱਸਾ ਬਣ ਜਾਵੇ, ਉਹ ਜਿਵੇਂ ਬੰਦਾ ਟ੍ਰੈਫਿਕ ਜਾਂਦਾ ਨਾ ਲਾਈਟ ਤੇ ਕਦੇ ਰੁਕ ਜਾਂਦਾ ਤੇ ਕਦੇ ਤੁਰ ਪੈਂਦਾ, ਉਹਨੂੰ ਘਰ ਤੱਕ ਆਉਂਦੇ ਪਤਾ ਹੀ ਨਹੀਂ ਲੱਗਦਾ ਵੀ ਕਿੰਨੀਆਂ ਲਾਲ ਲਾਈਟਾਂ ਸੀ ਕਿੰਨੀਆਂ ਹਰੀਆਂ ਸੀ, ਇਸ ਤਰ੍ਹਾਂ ਗੱਲਾਂ ਕਰਦਿਆਂ ਕਰਦਿਆਂ ਨਾ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਿੰਨੇ ਕੁ ਭੈੜੇ ਸ਼ਬਦ ਵੱਧ ਗਿਆ।
ਪਰ ਪ੍ਰੋਬਲਮ ਵੀਰ ਜੀ, ਪ੍ਰੋਬਲਮ ਇੱਕ ਹੋਰ ਵੀ ਹੈਗੀ ਆ ਨਾ, ਜਿਹੜੇ ਦੇਖੋ ਜਿਹੜੇ ਐਟੀਕੇਟਸ ਵਗੈਰਾ ਸਿਖਾਉਣੇ ਹੁੰਦੇ ਆ, ਬੰਦਾ ਆਪਦੇ ਬੱਚਿਆਂ ਨੂੰ ਕੀ ਸਿਖਾਊਗਾ ਜੇ ਆਪ ਹੀ 100 ਗਾਲਾਂ ਕੱਢੀ ਜਾਂਦਾ ਦਿਨ ਚ। ਜਿਹੜੀ ਸਿੰਪਲ ਦੇਖੋ ਸਿੰਪਲ ਗੱਲਾਂ ਨਾ ਬੱਚਿਆਂ ਨੂੰ ਸਿਖਾਉਣੀਆਂ ਪੈਂਦੀਆਂ, ਸਾਨੂੰ ਸਿਖਾਈਆਂ ਗਈਆਂ, ਆਪਾਂ ਨੂੰ ਸਿਖਾਈਆਂ ਗਈਆਂ ਸਾਰਿਆਂ ਨੂੰ ਵੀ ਆਪਾਂ ਜਦੋਂ ਛੋਟੇ ਹੁੰਦੇ ਆ ਪੇਰੈਂਟਸ ਆਪਣੇ ਕਹਿੰਦੇ ਦੇਖੋ ਬਈ ਜਦੋਂ ਕੋਈ ਗੈਸਟ ਤੁਹਾਡੇ ਕੋਲੇ ਆਉਂਦਾ ਤੁਸੀਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਨਮਸਕਾਰ ਕਹਿਣਾ, ਤੁਸੀਂ ਟੀਚਰ ਨਾ ਸਾਨੂੰ ਪਤਾ ਵੀਰ ਜੀ ਕੀ ਕਹਿੰਦੇ, ਸੋਰੀ ਸੋਰੀ ਮੈਂ ਬਸ ਇੱਕ ਮਿੰਟ ਹੀ ਲੈਣਾ, ਟੀਚਰ ਸਾਨੂੰ ਪਤਾ ਕੀ ਕਹਿੰਦੇ ਹੁੰਦੇ ਸੀ, ਟੀਚਰ ਜਦੋਂ ਪੁੱਛਣਾ ਨਾ ਬਈ ਤੁਹਾਡੇ ਪਿਤਾ ਜੀ ਦਾ ਕੀ ਨਾਂ, ਕਈਆਂ ਨੇ ਕਹਿਣਾ ਕਈਆਂ ਨੇ ਨਾਂ ਲੈ ਦੇਣਾ ਸਿੰਪਲੀ। ਹੁਣ ਜਿਵੇਂ ਮੇਰੇ ਪਿਤਾ ਜੀ ਦਾ ਨਾਂ ਸਰਦਾਰ ਸਰਦਾਰਾ ਸਿੰਘ ਆ, ਜੇ ਮੈਂ ਕਹਿ ਦਿੰਦਾ ਸੀ ਨਾ ਸਰਦਾਰਾ ਸਿੰਘ, ਉਹਨਾਂ ਨੇ ਕਹਿਣਾ ਗੱਲ ਸੁਣ ਸ਼੍ਰੀ ਲਾਈਦਾ ਮੂਰੇ, ਮਿਸਟਰ ਲਾਈਦਾ, ਸਰਦਾਰ ਲਾਈਦਾ, ਉਹ ਮਤਲਬ ਗੱਲਾਂ ਕੁੱਟ ਕੁੱਟ ਕੇ ਬਿਠਾਤੀਆਂ ਨਾ ਆਪਣੇ ਦਿਮਾਗ ਦੇ ਵਿੱਚ, ਹੈਨਾ। ਅੱਛਾ, ਫੇਰ ਉਹਨਾਂ ਨੇ ਕਹਿਣਾ ਜਦੋਂ ਤੁਹਾਡੇ ਤੋਂ ਵੱਡਾ ਬੰਦਾ ਤੁਹਾਡੇ ਕੋਲੇ ਆ ਕੇ ਖੜਾ ਤੇ ਤੁਸੀਂ ਬੈਠੇ ਹੋ, ਤੁਸੀਂ ਸੀਟ ਛੱਡ ਦੇਣੀ ਆ। ਮੈਂ ਅੱਜ ਵੀ ਪਿੰਡਾਂ ਦੇ ਵਿੱਚ ਇਹੋ ਜਿਹੇ ਸਿਆਣੇ ਲੋਕ ਬੱਚੇ ਦੇਖੇ ਆ ਵੀ ਉਹ ਬੱਸ 'ਚ ਬੈਠੇ ਨੇ, ਉਹਨਾਂ ਦੇ ਕੋਲੇ ਕੋਈ ਵੱਡਾ ਬੰਦਾ ਆ ਕੇ ਬੈਠ ਗਿਆ ਜਾਂ ਲੇਡੀ ਆ ਕੇ, ਉਹਨਾਂ ਨੇ ਸੀਟ ਛੱਡ ਕੇ ਖੜੇ ਹੋ ਜਾਣਾ। ਤੇ ਕਈ ਇਹੋ ਜਿਹੇ ਨਿਕੰਮੇ ਨੇ, ਉਹਨਾਂ ਦੇ ਕੋਲੇ ਪ੍ਰੈਗਨੈਂਟ ਲੇਡੀ ਖੜੀ ਹੋਵੇ, ਬੱਚਾ ਚੱਕੀ ਖੜੀ ਲੇਡੀ ਖੜੀ ਹੋਵੇ, ਆਰਾਮ ਨਾਲ ਚੌੜੇ ਹੋ ਕੇ ਬੈਠੇ ਨੇ ਸੀਟ ਤੇ। ਤਾਂ ਐਟੀਕੇਟਸ ਸਾਨੂੰ ਸਿੱਖਣੇ ਪੈਂਦੇ ਨੇ, ਸਾਨੂੰ ਚੰਗੀਆਂ ਗੱਲਾਂ ਸਿੱਖਣੀਆਂ ਪੈਂਦੀਆਂ, ਆਪਾਂ ਨੂੰ ਤਕਲੀਫ਼ ਆਪਣੇ ਸਰੀਰ ਨੂੰ ਦੇਣੀ ਪੈਂਦੀ ਹੈ ਚੰਗੀਆਂ ਗੱਲਾਂ ਨੂੰ ਅਡੋਪਟ ਕਰਨ ਲਈ। ਇਵੇਂ ਹੀ ਚੰਗੇ ਸ਼ਬਦ ਸਿੱਖਣ ਲਈ ਨਾ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹੈ।
ਸਾਡੇ ਬਾਰ ਜੀ ਜਿਹੜੇ ਪਿੱਛੋਂ ਅਸੀਂ ਗੁਜਰਾਂ ਵਾਲੀ ਹੈ, ਉਹਨਾਂ ਦੇ ਵਿੱਚ ਖਾਸ ਕਰਕੇ ਉਹਦਾ ਕਹਿੰਦੇ ਵਾਹੀ ਆ, ਪਰ ਸਾਨੂੰ ਹਮੇਸ਼ਾ ਹੀ ਇਸ ਗੱਲਾਂ ਤੋਂ ਵਰਜਿਤ ਕੀਤਾ ਜਾਂਦਾ ਸੀ ਤੁਸੀਂ ਬੁਰਾ ਸ਼ਬਦ ਨਹੀਂ ਬੋਲਣਾ।
ਹਾਂਜੀ,
ਪਰ ਮੈਂ ਬਿਲਕੁਲ ਠੋਕ ਕੇ ਕਹਿੰਦਾ ਮੇਰਾ ਦੁਆਬੇ ਦਾ ਜਨਮ ਹੈ, ਸਾਨੂੰ ਪਤਾ ਸਾਡੀ ਬੋਲੀ ਕਿਹੋ ਜਿਹੀ, ਅਸੀਂ ਗਾਲ ਬਿਨਾਂ ਦੁਆਬੇ ਚ ਗੱਲ ਹੀ ਨਹੀਂ ਕਰਦੇ ਹੈਗੇ। ਹਾਂਜੀ, ਸੋ ਉਸ ਕਲਚਰ ਦਾ ਤੇ ਜਿਹੜਾ ਆਪਣਾ ਕਲਚਰ ਉਹਦੇ ਕੰਟਰਾਸਟ ਦੇ ਵਿੱਚ ਰਹਿੰਦਿਆਂ ਹੋਇਆ ਸਾਡੇ ਤੋਂ ਕਈ ਵਾਰੀ ਜਿੱਦਾਂ ਗਲਤ ਨਿਕਲ ਜਾਂਦੀ,
ਬਿਲਕੁਲ ਬਿਲਕੁਲ।
ਤੇ ਪਰ ਜਿਹੜਾ ਉਹਦੇ ਅੱਗੇ ਇੱਕ ਹੋਰ ਫਿਲਟਰ ਆ ਜਾਂਦਾ, ਉਹੀ ਤੁਹਾਨੂੰ ਦੱਸਿਆ ਵੀ ਸਕੂਲ ਤੇ ਕਾਲਜ ਦਾ, ਜਿਸ ਵੇਲੇ ਇਹਦੇ ਚ ਸਾਨੂੰ ਦੋ ਤਰੀਕੇ ਆ ਜਾਂਦੇ ਗੱਲ ਕਰਦੇ, ਅਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ, ਜੇ ਸਾਨੂੰ ਉਹਨਾਂ ਬੰਦਿਆਂ ਨਾਲ ਗੱਲ ਕਰਨੀ ਪਵੇ ਸਾਨੂੰ ਫਿਰ ਉਹੋ ਹੀ ਗੇਅਰ ਲਾਉਣਾ ਪੈਂਦਾ ਕਈ ਵਾਰੀ। ਹਾਂਜੀ, ਪਰ ਫਿਰ ਵੀ ਕੋਸ਼ਿਸ਼ ਇਹ ਕੀਤੀ ਜਾਂਦੀ ਲਾਸਟ ਅਪਰੋਚ ਤੱਕ, ਜਿਵੇਂ ਕਹੀਦਾ ਵੀ ਲੜਾਈ ਨਾ ਕੀਤੀ, ਲਾਸਟ ਅਪਰੋਚ ਤੱਕ ਨਾ ਕੀਤੀ ਜਾਵੇ, ਉਹੋ ਜਿਹਾ ਵਰਡ ਨਾ ਯੂਜ ਕੀਤਾ ਜਾਵੇ ਤੇ ਬੈਸਟ ਆ। ਹਾਂਜੀ, ਪਰ ਕਹਿ ਦੇਣਾ ਵੀ ਮੂੰਹ ਨਿਕਲ ਗਿਆ, ਮੈਂ ਅਗਰੀ ਤੇ ਨੀ ਕਰਦਾ ਵੀ ਕਿਸ ਤਰ੍ਹਾਂ ਨਿਕਲ ਗਿਆ, ਬ੍ਰੇਕਾਂ ਸਟਿਲ ਤੁਹਾਡੇ ਹੱਥ ਵਿੱਚ ਆ, ਸਟੇਅਰਿੰਗ ਵੀ ਤੁਹਾਡੇ ਹੱਥ ਵਿੱਚ ਆ, ਪਰ ਲੜਾਈ ਦੀ ਜਿਹੜੀ ਜੜ ਆ ਨਾ ਇਹ ਮੰਦੇ ਬੋਲ ਤੋਂ ਫਿਰ ਗਾਲ ਤੋਂ ਪ੍ਰੋਗਰੈਸ ਹੁੰਦੀ 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 ਫਿਰ ਵੱਡਾ ਟੁੱਕੇ ਮਾਰ ਤੱਕ ਜਾਂਦੀ।
ਬਿਲਕੁਲ ਬਿਲਕੁਲ,
ਬਾਕੀ ਸਾਨੂੰ ਆਪਣੇ ਸਕੂਲ ਟੀਚਰਾਂ ਦਾ ਤੇ ਪ੍ਰੋਫੈਸਰਾਂ ਦਾ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਮਨ ਦੇ ਵਿੱਚ, ਤੇ ਅੱਗੋਂ ਦੱਸਦੇ ਰਹਿਣਾ ਚਾਹੀਦਾ, ਨਿਆਣਿਆਂ ਨੂੰ ਦੱਸੀਦਾ ਕਹੀਦਾ ਵੀ ਇਹੋ ਜਿਹੇ ਸ਼ਬਦ ਨਹੀਂ ਵਰਤੀ ਦੇ, ਉਹ ਕਹਿੰਦੇ ਅਸੀਂ ਸਕੂਲ ਚੋਂ ਸਿੱਖੇ ਪਰ ਸਟਿਲ ਘਰ ਚ ਨੀ ਤੁਸੀਂ ਯੂਜ ਕਰਨੇ। ਹਾਂਜੀ,
ਮਿਹਰਬਾਨੀ ਬਿਲਕੁਲ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ ਬਿਲਕੁਲ ਜੀ, ਜ਼ਰੂਰ। ਕਈ ਵਾਰੀ ਤੋਂ ਹੱਥੋਂ ਗਲਤੀ ਹੋ ਜਾਂਦੀ ਹੈ, ਆਪਾਂ ਤੋਂ ਗਲਤੀ ਹੋ ਜਾਂਦੀ, ਪਰ ਅਗੇਨ ਫਿਰ ਸ਼ਬਦ ਸਾਡੇ ਕੋਲ ਹੈਗੇ ਨੇ, ਸੋਰੀ ਮਾਫੀ ਚਾਹੁੰਦਾ, ਆਈ ਅਪੋਲੋਜਾਈਜ਼, ਕਿੰਨੇ ਸੋਹਣੇ ਸ਼ਬਦ ਨੇ। ਜੇ ਗਲਤੀ ਹੋ ਗਈ ਆ, ਚਲੋ ਕਈ ਵਾਰੀ ਤੁਸੀਂ ਅਣਜਾਣ ਬੰਦਾ ਉਹਦੇ ਨਾਲ ਜਿੱਜਦਾਈ ਹੋ ਗਈ, ਤੁਸੀਂ ਰਾਤ ਨੂੰ ਜਾ ਕੇ ਸ਼ਾਮ ਨੂੰ ਜਦੋਂ ਦਿਲ ਦਾ ਐਨਾਲਿਸਿਸ ਕਰਦੇ, ਤੁਸੀਂ ਆਪਣੇ ਆਪ ਅੱਗੇ ਫੀਲ ਕਰਦੇ ਵੀ ਨਹੀਂ ਬਈ ਆਹ ਮਿੱਤਰਾਂ ਮੇਰੇ ਤੋਂ ਗਲਤੀ ਹੋ ਗਈ ਸੀ। ਗੁੱਸਾ ਆਉਂਦਾ ਬੰਦੇ ਨੂੰ ਹਰੇਕ ਥਾਂ ਆਉਂਦਾ। ਅੱਛਾ, ਗੁੱਸਾ ਆਉਣਾ ਵੀ ਚਾਹੀਦਾ? ਕਈ ਕਹਿੰਦੇ ਗੁੱਸਾ ਨਹੀਂ ਆਉਣਾ ਚਾਹੀਦਾ, ਗੁੱਸਾ ਆਉਣਾ ਚਾਹੀਦਾ। ਜਿੱਥੇ ਇੱਕ ਧੱਕਾ ਵਿਤਕਰਾ ਗਲਤ ਗੱਲ ਹੋ ਜਾਂਦੀ ਹੈ, ਗੁੱਸਾ ਆਉਣਾ ਚਾਹੀਦਾ, ਪਰ ਪ੍ਰੋਬਲਮ ਆ ਉਹ ਗੁੱਸੇ ਨੂੰ ਵਿਅਕਤ ਕਿਹੜੇ ਤਰੀਕੇ ਨਾਲ ਕਰਨਾ, ਇਜ਼ਹਾਰ ਕਿਵੇਂ ਕਰਨਾ ਗੁੱਸੇ ਦਾ, ਉਹ ਇੱਕ ਅਲੱਗ ਇਸ਼ੂ ਹੈਗਾ। ਜੇ ਕਈ ਵਾਰੀ ਬੋਲਦੇ ਆ ਆਪਾਂ ਤੋਂ ਕੁਛ ਹੋਰ ਕਰਦੇ ਆ, ਵੱਧ ਗੁੱਸਾ ਆ ਗਿਆ, ਕੋਈ ਨੀ, ਫਿਰ ਮਾਫ਼ੀ ਮੰਗ ਲਓ, ਅਪੋਲੋਜਾਈਜ਼ ਕਰ ਲਓ, ਐਡੀ ਵੀ ਕਿੱਡੀ ਗੱਲ ਆ। ਅੱਛਾ, ਕਈ ਵਾਰੀ ਮੈਂ ਇਹ ਵੀ ਲੋਕ ਦੇਖਿਆ ਕਹਿਣਗੇ ਜੀ ਥਾਂ ਥਾਂ ਮਾਫ਼ੀ ਵੀ ਨਹੀਂ ਮੰਗਣੀ ਚਾਹੀਦੀ। ਕਿਉਂ ਨਹੀਂ ਮੰਗਣੀ ਚਾਹੀਦੀ ਜੀ? ਜੇ ਗਲਤੀਆਂ ਹੁੰਦੀਆਂ ਨੇ ਇਨਸਾਨ ਆ, ਜਿਹੜੇ ਬੰਦੇ ਨੇ ਕੋਈ ਗਲਤੀ ਹੋਈ ਨਹੀਂ ਕੀਤੀ, ਉਹਨੇ ਕੁਛ ਵੀ ਨਹੀਂ ਕੀਤਾ। ਹਾਂ, ਗਲਤੀ ਇੱਕ ਵਾਰੀ ਹੋ ਗਈ, ਦੋ ਵਾਰੀ ਹੋ ਗਈ, ਫਿਰ ਤੁਹਾਡਾ ਫਿਰ ਮਨ ਆ ਜਿਹੜਾ ਮਜ਼ਬੂਤ ਹੋਣਾ ਚਾਹੀਦਾ ਵੀ ਆਹ ਦੋ ਵਾਰੀ ਮੈਥੋਂ ਗਲਤੀ ਹੋ ਗਈ, ਦੋ ਵਾਰੀ ਮੈਥੋਂ ਗਲਤ ਸ਼ਬਦ ਬੋਲਿਆ ਗਿਆ, ਮੈਂ ਅੱਗੇ ਤੋਂ ਨਹੀਂ ਬੋਲਣਾ, ਬਸ ਉਹ ਸ਼ਬਦ ਨੂੰ ਹੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਤੁਸੀਂ, ਬਸ ਵੀ ਮਿੱਤਰਾ ਮੇਰੇ ਮਨ ਚੋਂ ਨਿਕਲ ਜਾ, ਹੈ ਨਾ। ਇਸ ਕਰਕੇ ਬੰਦੇ ਨੂੰ ਐਨਾਲਿਸਿਸ ਲਗਾਤਾਰ ਕਰਦੇ ਰਹਿਣਾ ਚਾਹੀਦਾ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਵੀ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਮਿਹਰਬਾਨੀ ਬਰਾੜ ਸਾਹਿਬ, ਕੀ ਹਾਲ ਚਾਲ?
ਠੀਕ ਹੈ ਜੀ, ਤੁਸੀਂ ਸੁਣਾਓ ਕਿਵੇਂ ਹੋ?
ਸ਼ਬਦ ਵਧੀਆ ਵਧੀਆ। ਸ਼ਬਦਾਂ ਦੀ ਜਿਹੜੀ ਮਹਾਨਤਾ ਬਾਰੇ ਤੁਸੀਂ ਵਿਸਥਾਰ ਪੂਰਵਕ ਪਹਿਲਾਂ ਦੱਸਿਆ, ਬਹੁਤ ਵਧੀਆ ਚਾਨਣਾ ਪਾਇਆ,
ਥੈਂਕ ਯੂ ਜੀ।
ਹੁਣ ਦੂਜੀ ਗੱਲ ਆ ਬਈ, ਹਰ ਬੰਦੇ ਦੇ ਤਿੰਨ ਵਿਅਕਤੀਤਵ ਹੁੰਦੇ ਨੇ, ਇੱਕ ਉਹ ਆਪਣੇ ਬਾਰੇ ਕੀ ਸੋਚਦਾ, ਦੂਜਾ ਤੇ ਲੋਕੀ ਉਹਦੇ ਬਾਰੇ ਕੀ ਸੋਚਦੇ, ਤੇ ਤੀਜਾ ਸੱਚਮੁੱਚ ਉਹ ਕੀ ਆ। ਹੁਣ ਜਥੇਦਾਰ ਨੇ ਇਹ ਦੱਸ ਦਿੱਤਾ ਵੀ ਸੱਚਮੁੱਚ ਉਹ ਕੀ ਆ, ਕਾਹਦਾ ਜਥੇਦਾਰ ਹੈ। ਮੇਰਾ ਖਿਆਲ ਗਾਲਾਂ ਦਾ ਜਥੇਦਾਰ ਬਣਾ ਦੇਣਾ ਚਾਹੀਦਾ, ਹੈ ਹੀ ਤਾਂ ਹੈਗੇ ਤਾਂ ਉਦਾਂ ਤਾਂ ਹੈ ਪਹਿਲਾਂ ਇਹੋ ਜਿਹੀ ਹੈ ਸਾਰੇ ਹੀ, ਉਹ ਇਹ ਇਕੱਲੇ ਦੀ ਗੱਲ ਨੀ, ਪੰਜੇ ਇੱਦਾਂ ਦੇ ਹੁੰਦੇ ਇਹ ਪੰਜਾਂ ਦੀ ਆਉਂਦਾ, ਇਹ ਇਕੱਠੇ ਆਉਂਦੇ ਹੁੰਦੇ। ਤੇ ਦੇਖੋ ਜੀ, ਕਕਾਰ ਵੀ ਪਾਏ ਆ, ਜੇ ਕਕਾਰਾਂ ਨਾਲ ਜੁੜੇ ਸਿਧਾਂਤ ਤੇ ਅਭਿਆਸ ਨਹੀਂ ਅਪਣਾਏ ਜਾਂਦੇ ਤਾਂ ਕਕਾਰ ਆਪਣੇ ਆਪ ਦੇ ਵਿੱਚ ਕੋਈ ਮਹੱਤਤਾ ਨਹੀਂ ਰੱਖਦੇ, ਭੋਰਾ ਵੀ ਨਹੀਂ,
ਉਹ ਸਗੋਂ ਜ਼ਿੰਮੇਵਾਰੀ ਵੱਧ ਜਾਂਦੀ ਬੰਦੇ ਦੀ। ਜੇ ਕਕਾਰ ਪਾਇਆ ਤਾਂ ਉਹਨੂੰ ਉਹਨੂੰ ਚਾਹੀਦਾ ਵੀ ਮੈਂ ਨਾ ਮਤਲਬ ਮਾੜੇ ਸ਼ਬਦ ਬੋਲਣ ਤੋਂ ਪਰਹੇਜ਼ ਕਰਾਂ, ਮੈਂ ਸਿਆਣਾ ਬਣਨ ਦੀ ਕੋਸ਼ਿਸ਼ ਕਰਾਂ।
ਅੱਛਾ, ਜੇ ਉਹ ਕਹਿੰਦਾ ਕਿ ਇਹ ਬੋਲੀ ਦਾ ਹਿੱਸਾ, ਫਿਰ ਤਾਂ ਅਸੀਂ ਵੀ ਉਹਨੂੰ ਸਾਲਾ ਜਥੇਦਾਰ ਕਹਿ ਸਕਦੇ ਹਾਂ।
ਤੁਹਾਡੀ ਗੱਲ ਚ ਲੌਜਿਕ ਤਾਂ ਹੈਗਾ, ਦੇਖੋ ਬਿਲਕੁਲ ਨਹੀਂ, ਠੀਕ ਹੈ, ਨਹੀਂ
ਕਹਿਣਾ ਇਹ ਸਾਡਾ ਬਹੁਤ ਵਧੀਆ,
ਬਿਲਕੁਲ ਬਿਲਕੁਲ ਨਹੀਂ। ਉਹ ਫਿਰ ਅਗਲਾ ਕਹਿੰਦਾ ਸਾਹਮਣੇ, ਅਗਲਾ ਕਹਿੰਦਾ ਮੇਰਾ ਜੇ ਬੋਲੀ ਦਾ ਹਿੱਸਾ ਬਣਾ ਤਾ, ਫਿਰ ਤਾਂ ਫਿਰ ਕਿਤੇ ਭਗਵੰਤ ਮਾਨ ਤੇ ਆਪਸ ਵਿੱਚ ਦੀ ਆਏ ਨਾ ਉਲਝ ਪਿਆ ਕਰਨ। ਉਹ ਕਹਿੰਦੇ ਦੋਨੇ ਹੀ ਮਾਲਵੇ ਦੇ ਆ, ਹੈ ਜੀ, ਉਹ ਕਹਿਣ ਵੀ ਸਾਡੀ ਤਾਂ ਬੋਲੀ ਦਾ ਹਿੱਸਾ ਹੈ ਜੀ।
ਨਹੀਂ, ਇਹ ਗੱਲ ਬੰਦਾ ਆਮ ਸੱਥ ਚ ਬੈਠਾ ਗੱਲ ਕਰੇ ਤਾਂ ਚੰਗਾ ਲੱਗਦਾ, ਜਥੇਦਾਰ ਥੋੜਾ ਚੰਗਾ
ਲੱਗਦਾ।
ਬੋਲੀ ਦੇ ਵੀ ਤਿੰਨ ਹਿੱਸੇ ਹੁੰਦੇ ਆ, ਇੱਕ ਅਸੀਂ ਉਹ ਰੇਡੀਓ ਟੀਵੀ ਮੰਚ ਤੇ ਬੋਲਦੇ ਆ, ਤੇ ਦੂਜੀ ਅਸੀਂ ਆਮ ਬੋਲਦੇ ਆ, ਤੇ ਤੀਜੀ ਅਸੀਂ ਉਹ ਘਰਾਂ ਚ ਬੋਲਦੇ ਆ, ਤੇ ਉਹ ਚ ਕੋਈ ਲੱਚਰ ਵੀ ਹੋ ਸਕਦੀ ਹੈ। ਜਿਵੇਂ ਅਸੀਂ ਬਾਹਰ ਨਿਕਲਦੇ ਹਾਂ ਤਾਂ ਪੂਰੇ ਲੀੜੇ ਪਾ ਕੇ ਨਿਕਲਦੇ ਹਾਂ, ਘਰ ਚ ਘੱਟ ਵੀ ਹੁੰਦੇ, ਗੁਸਲਖਾਨੇ ਚ ਨੰਗੇ ਹੁੰਦੇ, ਉਹ ਤਾਂ ਨੰਗਾ ਹੋ ਗਿਆ, ਜਥੇਦਾਰ ਕਾਹਦਾ ਰਹਿ ਗਿਆ?
ਮਿਹਰਬਾਨੀ, ਬਿਲਕੁਲ, ਧੰਨਵਾਦ ਧੰਨਵਾਦ ਜੀ। ਨਹੀਂ ਜੀ ਨਹੀਂ, ਬਿਲਕੁਲ ਉਹ ਬਹੁਤ ਉਹਨਾਂ ਨੇ ਨਾ, ਮੇਰਾ ਖਿਆਲ ਇਸ ਗੱਲ ਦੀ ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਆ, ਹੁਣ ਵੀ ਮੈਥੋਂ ਹੋ ਗਈ ਗਲਤੀ, ਮੇਰਾ ਖਹਿੜਾ ਛੱਡ ਦਿਓ ਹੁਣ। ਤੇ ਵੈਸੇ ਕਮਾਲ ਦੀ ਗੱਲ ਆ ਜੀ, ਇੰਨਾ ਸਿਆਣਾ ਬੰਦਾ ਤੇ ਉਹਦਾ ਮੈਚਿਓਰਿਟੀ ਲੈਵਲ ਆ ਜਿਹੜਾ ਉਹ ਕਿੱਥੇ ਖੜਾ ਜੀ। ਆਪਾਂ ਦੋਸਤੋ ਇੱਕ ਹੋਰ ਕਾਲਰ ਨੇ, ਇੱਕ ਹੋਰ ਕਾਲਰ ਨਾਲ ਨੇ। ਹਾਂਜੀ ਨਿੱਘਾ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸੋਚਣੀ ਵੀ ਗਲਤ ਹੈ, ਕਿਉਂਕਿ ਤੁਹਾਡਾ ਰੁਤਬਾ ਕੌਮ ਦੇ ਵਿੱਚ ਸਮਾਜ ਦੇ ਵਿੱਚ ਉਹ ਹੈ ਜਿੱਥੇ ਤੁਸੀਂ ਗੁਰਬਾਣੀ ਜਿਹੜੀ ਸੀ ਸਧਿਆਨੀ ਲੋਕਾਂ ਨੂੰ, ਤਾਂ ਗੁਰਬਾਣੀ ਜਿਹੜੀ ਕਈ ਗੱਲਾਂ ਲਿਖੀਆਂ ਆਪਣੇ ਆਪ ਤੇ ਇੰਪਲੀਮੈਂਟ ਕਰੋਗੇ ਤਾਂ ਹੀ ਤੁਸੀਂ ਦੱਸ ਸਕਦੇ। ਉਹ ਮਤਲਬ ਕਿ ਜਿਹੜੀ ਉਹਦੇ ਲਾਇਕ ਹੀ ਨਹੀਂ ਹੈ, ਚਾਹੇ ਉਹ ਜੋ ਮਰਜ਼ੀ ਜਿਹੜਾ ਜੀ ਕੱਪੜੇ, ਜੇ ਤੁਹਾਡਾ ਜਵਾਨ ਤੇ ਕੰਟਰੋਲ ਨਹੀਂ, ਇਟ ਮੀਨਸ ਯੂ ਆਰ ਨਾਟ ਕੈਪੇਬਲ ਆਫ ਦੈਟ ਪੋਸਟ। ਠੀਕ ਹੈ ਨਾ ਜੀ, ਜਿਹੜੀ ਭੁਪਿੰਦਰ ਜੀ ਨੇ ਗੱਲ ਕਰੀ ਆ ਬਿਲਕੁਲ ਸਹੀ ਗੱਲ ਕਹੀ ਆ, ਔਰ ਹਾਸਾ ਵੀ ਆਇਆ ਵੀ ਆਪਾਂ ਉਹਨਾਂ ਨੂੰ ਗਾਲ ਕਰਕੇ ਬੁਲਾ ਸਕਦੇ ਹਾਂ, ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਆਪਣੀ ਬੋਲੀ ਦੇ ਸਟ੍ਰੈਂਥ ਇਹ ਗੱਲਾਂ ਜਿਹੜੀਆਂ ਲੋਕੀ, ਦੇਖੋ ਜਿਹੜਾ ਬੰਦਾ ਗਾਲ ਕੱਢਦਾ ਜੀ, ਉਹ ਆਪਣੀ ਮਾਂ ਭੈਣ ਨੂੰ ਨੀ ਗਾਲ ਕੱਢਦਾ, ਕੋਈ ਦੂਜੇ ਦੀ ਕੱਢਦਾ, ਜੋ ਦਿਮਾਗ ਕੰਮ ਕਰਦਾ ਹੁੰਦਾ ਕਿ ਯਾਰ ਇਹ ਮੇਰੀ ਨੀ ਹੈਗੀ ਦੂਜੇ ਦੀ ਪੈ, ਲੇਕਿਨ ਜਦੋਂ ਆਪਣੀ ਮਾਂ ਭੈਣ ਧੀ ਹੋਵੇ ਉਹਨੂੰ ਕਦੀ ਗਾਲ ਨੀ ਕੱਢੂਗਾ, ਦੇਖੋ ਤੁਸੀਂ ਕਦੀ ਨੀ ਕਹੋਗੇ ਤੂੰ ਏਦਾਂ, ਉਹ ਉੱਥੇ ਦਿਮਾਗ ਕੰਮ ਕਰਦਾ, ਉਹਨੂੰ ਪਤਾ ਸੈਂਸ ਕੀ ਹੈ ਜੀ। ਇਸ ਕਰਕੇ ਉਹ ਕਹਿੰਦੇ ਹੈ ਜਿਹੜੀਆਂ ਸੰਸਥਾਵਾਂ ਚ ਬੈਠੇ ਆ ਉੱਥੇ ਬੰਦਾ ਉਹੀ ਬੈਠ ਸਕਦਾ ਜਿਹੜਾ ਬੰਦੇ ਦੀ ਜ਼ੁਬਾਨ ਤੇ ਕੰਟਰੋਲ ਆ, ਉਹ ਜਿਹੜਾ ਸੋਚਦਾ ਵੀ ਨੀ, ਕਹਿਣਾ ਇੱਕ ਪਾਸੇ ਰਿਹਾ ਜੀ, ਉਹ ਬੰਦਾ ਕਹਿ ਸਕਦੇ ਆਪਾਂ, ਨਹੀਂ ਤੇ ਆਮ ਬੰਦੇ ਨੇ ਜੀ ਜਿਹਨੂੰ ਮਰਜ਼ੀ ਬਣਾਈ ਚਲੋ, ਫਿਰ ਤਾਂ ਕੱਲ ਨੂੰ ਬਦਮਾਸ਼ ਨੂੰ ਬਣਾ ਦੋ ਜੀ, ਉਹ ਕੱਲ ਨੂੰ ਗਾਲਾਂ ਕੱਢੀ, ਉਹ ਕਹੋ ਯਾਰ ਮੈਂ ਸਾਡੇ ਦਾ ਕਲਚਰ ਹੈ ਯਾਰ ਚੱਲਦਾ ਹੈ।
ਮਿਹਰਬਾਨੀ ਜੀ, ਧੰਨਵਾਦ ਧੰਨਵਾਦ। ਵੈਸੇ ਗੱਲ ਇਹ ਹੈ ਜੀ, ਸਾਡਾ ਕਲਚਰ ਨਹੀਂ ਹੈ, ਠੀਕ ਹੈ ਲੋਕ ਗਾਲਾਂ ਕੱਢਦੇ ਨੇ, ਪਰ ਇਹ ਸਾਡੇ ਕਲਚਰ ਦਾ ਹਿੱਸਾ ਨਹੀਂ ਹੈ ਗਾਲਾਂ ਕੱਢਣੀਆਂ। ਇਹ ਬੰਦਾ ਨਾ ਗਾਲ ਜਿਹੜੀ ਕੱਢਦਾ ਬੰਦਾ ਅਗੇਨ ਉਹ ਅੱਕ ਕੇ ਕੱਢਦਾ, ਪਰ ਅਸੀਂ ਕੀ ਕੀਤਾ, ਅਸੀਂ ਅੱਕੇ ਹੀ ਰਹਿੰਦੇ ਹਾਂ ਸਾਰਾ ਦਿਨ, ਇਸ ਕਰਕੇ ਸਾਡੀ ਸ਼ਬਦਾਵਲੀ ਦਾ ਹਿੱਸਾ ਬਣ ਗਿਆ। ਅਸੀਂ ਮਾੜੀ ਜਿਹੀ ਗੱਲ ਤੇ ਅੱਕ ਜਾਂਦੇ ਹਾਂ, ਸਾਡੇ ਚ ਟੋਲਰੈਂਸ ਆ ਜਿਹੜੀ ਹੈ ਨੀ, ਪ੍ਰੋਬਲਮ ਆ ਹੈ। ਬੰਦਾ ਨਾ ਜਿਹੜਾ ਮੈਂਟਲੀ ਅਨਸਟੇਬਲ ਹੋ ਗਿਆ, ਉਹਦੀ ਮੈਂਟਲ ਹੈਲਥ, ਮਤਲਬ ਕਿਸੇ ਵਕਤ ਉਹਦੇ ਚ ਇਨਸਟੇਬਿਲਿਟੀ ਆ ਗਈ, ਮੈਚਿਓਰਿਟੀ ਆ ਗਈ, ਉਹ ਅੱਕ ਕੇ ਉਹ ਗਾਲ ਕੱਢ ਦਿੰਦਾ, ਜਾਂ ਜਦੋਂ ਉਹ ਉਹਨੂੰ ਇਨਸਾਈਟ ਕੀਤਾ ਜਾਂਦਾ ਉਹ ਗਾਲ ਕੱਢ ਦਿੰਦਾ। ਇਹ ਆਮ ਬਿਹੇਵੀਅਰ ਨਹੀਂ, ਇਹ ਐਕਸਾਈਟਡ ਸਟੇਟ ਦੇ ਵਿੱਚ ਹੁੰਦਾ, ਪਰ ਜਦੋਂ ਅਸੀਂ ਇਹਨੂੰ ਆਮ ਵਰਤਾਰਾ ਲੈ ਲਿਆ, ਆਮ ਵਰਤਾਰਾ ਮੰਨ ਲਿਆ, ਅਸੀਂ ਕਿਹਾ ਜੀ ਇਹ ਤਾਂ ਸਾਡੀ ਬੋਲੀ ਦਾ ਹਿੱਸਾ, ਇਹਦਾ ਮਤਲਬ ਕਿਤੇ ਗੰਭੀਰ ਨੁਕਸ ਪੈ ਗਿਆ ਸਾਡੇ ਵਿੱਚ ਪੈ ਗਿਆ। ਜਿਵੇਂ ਸਾਡੀ ਬਾਡੀ ਹੁੰਦੀ ਹੈ ਨਾ, ਬਲਵਿੰਦਰ ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਇੱਕ ਦਿਨ ਵਿਆਖਿਆ ਕਰਕੇ ਗਏ ਸੀ ਵੀ ਸਾਡੇ ਵਿੱਚ ਜਿਹੜੇ ਹਾਰਮੋਨਸ ਹੁੰਦੇ ਨੇ ਉਹਦੇ ਵਿੱਚ ਕੁਝ ਹਾਰਮੋਨ ਨੇ ਜਿਹੜੇ ਸਾਡੇ ਨਾ ਜਦੋਂ ਅਸੀਂ ਗੁੱਸੇ 'ਚ ਹੁੰਦੇ ਹਾਂ ਉਦੋਂ ਰਿਲੀਜ਼ ਹੁੰਦੇ ਨੇ, ਹੈਨਾ। ਤੇ ਇਹ ਐਵੇਂ ਗਾਲ ਆ ਨਾ ਜਿਹੜੀ ਸ਼ਬਦਾਵਲੀ, ਇਹ ਕਿਸੇ ਖਾਸ ਸਟੇਜ ਦੇ ਵਿੱਚ ਰੌਲੇ ਰੱਪੇ ਦੇ ਦੌਰਾਨ ਜਦੋਂ ਸਾਡੀ ਇਨਸਟੇਬਿਲਿਟੀ ਹੈ ਜਿਹੜੀ ਹੋ ਜਾਂਦੀ, ਜਦੋਂ ਸਾਡੀ ਮਤਲਬ ਕਹਿ ਲਓ ਤੁਸੀਂ ਮਨੋਦਸ਼ਾ ਸਾਡੀ ਵਿਗੜ ਜਾਂਦੀ ਆ, ਹੈਨਾ, ਉਦੋਂ ਬੰਦਾ ਗਾਲ ਕੱਢਦਾ ਜਾਂ ਗਾਲ ਸੁਣਦਾ। ਇਹ ਸਹਿਜ ਵਰਤਾਰਾ ਨਹੀਂ ਹੈ ਗਾਲ ਕੱਢਣਾ, ਸਾਡੇ ਕਲਚਰ ਦਾ ਹਿੱਸਾ ਨਹੀਂ ਹੈ। ਉਹ ਕਹਿ ਰਿਹਾ ਜੀ ਸਾਡੇ ਕਲਚਰ ਦਾ ਹਿੱਸਾ, ਵਿਰੋਧ ਇੱਥੇ ਆ, ਇਸ ਗੱਲ ਤੇ ਵਿਰੋਧ ਆ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਦੋਸਤੋ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਹੈ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-348-5154 6473888154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepu.ca।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫਿਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਦੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਅੱਜ ਦੇ ਪ੍ਰੋਗਰਾਮ ਨੂੰ ਅਮਨਦੀਪ ਕਪਲਾ ਆਸਰਾ ਲੋਇਰਸ ਵਾਲੇ ਸਪਾਂਸਰ ਕਰਦੇ ਨੇ। ਤੁਸੀਂ ਦੋਸਤੋ ਪ੍ਰੋਪਰਟੀ ਲਈ ਹੈ ਤੇ ਕਲੋਜ਼ਿੰਗ ਲਈ ਲੋਇਰ ਤਾਂ ਤੁਹਾਨੂੰ ਹਾਇਰ ਕਰਨਾ ਪੈਂਦਾ, ਇਹ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਇਸ ਕਰਕੇ ਆਪਣੇ ਕੰਮ ਚ ਪੂਰੇ ਮਾਹਰ ਨੇ ਜੀ ਇਹ। ਕਲੋਜ਼ਿੰਗ ਵਾਲੇ ਦਿਨ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਚ ਕਦੇ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੇ। ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਹੀ ਬਹੁਤ ਵੱਡੀਆਂ ਪ੍ਰੋਬਲਮਸ ਆ ਜਾਂਦੀਆਂ, ਬਾਇਰ ਦਾ ਲੋਇਰ ਆ ਜਿਹੜਾ ਤੇ ਸੈਲਰ ਦਾ ਲੋਇਰ ਆ ਉਹਨਾਂ ਦੀ ਆਪਸ ਵਿੱਚ ਦੀ ਕੋਈ ਕਿਸੇ ਗੱਲ ਦੇ ਪਿੱਛੇ ਪੰਜਾਬੀ ਚ ਕਹਿ ਲਈ ਉਹਨਾਂ ਦੇ ਸਿੰਘ ਫਸ ਜਾਂਦੇ ਆ ਜੀ, ਫਿਰ ਤੇ ਫਿਰ ਬੜੀ ਬਾਹਰ ਤੇ ਸੈਲਰ ਨੂੰ ਪ੍ਰੋਬਲਮ ਹੁੰਦੀ ਆ, ਕਲੋਜ਼ਿੰਗ ਆਉਂਦੀ ਨਹੀਂ, ਚੇਨ ਆਫ ਕਲੋਜ਼ਿੰਗ ਬਣੀ ਹੁੰਦੀ ਆ, ਇੱਕ ਘਰ ਵਿਕਦਾ ਕੋਈ ਬਾਹਰ ਲੈਂਦਾ ਦੂਜਾ ਸੇਲ ਕਰਦਾ, ਫਿਰ ਜਿਹਨੇ ਸੇਲ ਕੀਤਾ ਅੱਗੇ ਘਰ ਲਿਆ ਹੁੰਦਾ ਤੇ ਉਹ ਸਾਰੀ ਜਿਹੜੀ ਕੜੀ ਆ ਫਿਰ ਟੁੱਟ ਜਾਂਦੀ ਆ, ਬਾਅਦ ਚ ਪੈਨਲਟੀਜ਼ ਵਗੈਰਾ ਪੈਂਦੀਆਂ ਨੇ। ਇਸ ਕਰਕੇ ਤੁਸੀਂ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ, ਸਮੂਥ ਕਲੋਜ਼ਿੰਗ ਹੋਵੇ, ਤੁਸੀਂ ਮਾਹਰ ਲੋਇਰ ਕੋਲ ਜਾਣਾ ਤੇ 905-456-2020 ਇਹਨਾਂ ਦਾ ਨੰਬਰ ਆ, 9054-562-020 ਆਸਰਾ ਲੋਇਰਸ ਵਾਲੇ ਅਮਨਦੀਪ ਕਪਲਾ, ਬਰੈਮਲੀ ਤੇ ਕੁਈਨ ਦਾ ਇੰਟਰਸੈਕਸ਼ਨ ਤੇ 490 ਬਰੈਮਲੀ ਰੋਡ ਇਹਨਾਂ ਦਾ ਐਡਰੈਸ ਆ। ਇਸ ਤਰ੍ਹਾਂ ਸਾਡੇ ਸਪਾਂਸਰ ਨੇ ਜੀ ਇਮੀਗ੍ਰੇਸ਼ਨ ਕੰਸਲਟੈਂਟ ਮਨਮਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਆ ਤੁਹਾਨੂੰ, ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੇ ਕਿਸੇ ਸਿਸਟਮ ਦੇ ਤਹਿਤ ਇੱਥੇ ਆਉਣਾ, ਵਰਕ ਪਰਮਿਟ ਵਗੈਰਾ ਲੈਣਾ, ਜਿਵੇਂ ਤੁਹਾਨੂੰ ਪਤਾ ਵੀ ਪੁਆਇੰਟ ਸਿਸਟਮ ਦੇ ਤਹਿਤ ਆਉਂਦੇ ਨੇ, ਕੋਈ ਸਪਾਊਸਲ ਵੀਜ਼ਾ ਤੇ ਆਉਂਦਾ, ਫੈਮਿਲੀ ਕਲਾਸ ਵੀਜ਼ਾ ਤੇ ਆਉਂਦਾ, ਕੋਈ ਵਰਕ ਪਰਮਿਟ ਤੇ ਆਉਂਦਾ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 647-646-3000 ਨੰਬਰ ਆ, 6476-647-646-3000। ਆਪਣੀ ਗੱਲਬਾਤ ਚੱਲ ਰਹੀ ਹੈ ਜੀ, ਜਿਨ੍ਹਾਂ ਨੂੰ ਸਮਾਜ ਸਿਆਣਾ ਸਮਝਦਾ, ਜਿਹੜੇ ਪੜ੍ਹੇ ਲਿਖੇ ਨੇ, ਜਦੋਂ ਮਾੜੀ ਸ਼ਬਦਾਵਲੀ ਬੋਲਦੇ ਨੇ ਮਗਰੋਂ ਕਹਿੰਦੇ ਜੀ ਇਹ ਤਾਂ ਸਾਡੀ ਸ਼ਬਦਾਵਲੀ ਦਾ ਹਿੱਸਾ ਹੀ ਹੈ, ਇਸ ਤੇ ਗੱਲ ਚੱਲ ਰਹੀ ਹੈ। ਵੈਸੇ ਤਾਂ ਸ਼ਾਇਦ ਬਾਬਾ ਕਬੀਰ ਨੇ ਕਿਹਾ ਜੀ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਆ ਸੋਈ, ਤੇ ਪੂਰੀ ਦੀ ਪੂਰੀ ਗੱਲ ਆ ਜਿਹੜੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਸ਼ਾਇਦ ਕੀਤੀ ਹੋਈ ਹੈ, ਉਹਦੇ ਚੋਂ ਗੱਲ ਕਰਦੇ ਨੇ ਵੀ ਵੇਦ ਵੀ ਪੜ੍ਹੇ ਆ, ਪ੍ਰਾਣ ਵੀ ਪੜ੍ਹੇ ਨੇ, ਹੈਂਜੀ, ਤੇ ਐਂਡ ਚ ਗੱਲ ਇਹ ਹੈ ਜੇ ਸਾਨੂੰ ਸਹਿਜ ਹੀ ਨਹੀਂ ਮਿਲਿਆ ਤੇ ਪੜ੍ਹਾਈ ਲਿਖਾਈ ਦਾ ਕੀ ਫਾਇਦਾ। ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਆ ਸੋਈ। ਤੇ ਜਿਹੜਾ ਬੰਦਾ ਦਾਅਵਾ ਕਰਦਾ ਕਿ ਮੈਨੂੰ ਧਾਰਮਿਕ ਜਿਹੜੇ ਗ੍ਰੰਥ ਨੇ ਉਹਦਾ ਗਿਆਨ ਬਹੁਤ ਆ ਤੇ ਉਹਦੀ ਸ਼ਬਦਾਵਲੀ ਜਿਹੜੀ ਮਾੜੀ ਆ, ਸ਼ਬਦਾਵਲੀ ਤਾਂ ਜੀ ਦੇਖੋ ਬੰਦੇ ਨੇ ਆਪ ਸੁਧਾਰਨੀ ਆ, ਕਿਸੇ ਜੇ ਕਹੀਏ ਆਪਾਂ ਬਈ ਮੈਂ ਇਹੋ ਜਿਹਾ ਬਾਣਾ ਕੋਈ ਪਾ ਕੇ, ਜਾਂ ਮੈਂ ਮਤਲਬ ਪ੍ਰੋਫੈਸਰ ਬਣ ਕੇ ਜਾਂ ਟੀਚਰ ਬਣ ਕੇ ਜਾਂ ਮੈਂ ਵਿਦਿਆ ਹਾਸਲ ਕਰਕੇ ਤੇ ਆਪਣੇ ਆਪ ਮੇਰੀ ਸ਼ਬਦਾਵਲੀ ਸੁਧਰ ਜੂ, ਨਹੀਂ ਸੁਧਰਨੀ, ਉਹ ਵਿਦਿਆ ਨੇ ਸਾਨੂੰ ਬਦਲਣ ਦੀ ਕੋਸ਼ਿਸ਼ ਕਰਨੀ ਆ। ਜੇ ਸਾਡਾ ਮਨ ਢੀਠ ਆ ਪੂਰਾ, ਅਸੀਂ ਤਾਂ ਬਦਲਣਾ ਹੀ ਨਹੀਂ, ਕੁਝ ਮਰਜ਼ੀ ਹੋ ਜੇ ਤੇ ਫਿਰ ਵਿਦਿਆ ਵੀ ਕੀ ਕਰੂਗੀ, ਢੇਰਾਂ ਦੇ ਢੇਰ ਗ੍ਰੰਥ ਆ ਜਿਹੜੇ ਉਹ ਕੀ ਕਰਨਗੇ, ਲਾਇਬ੍ਰੇਰੀਆਂ ਤੁਸੀਂ ਛਾਣ ਮਾਰੋ ਕੀ ਕਰਨਗੇ ਜਦੋਂ ਆਪਾਂ ਬਦਲਣਾ ਹੀ ਨਹੀਂ। ਵੈਸੇ ਇਹ ਆ, ਵੈਸੇ ਵਿਦਿਆ ਦੇ ਵਿੱਚ ਨਾ ਵਿਦਿਆ ਦੇ ਵਿੱਚ ਗੁਣ ਇਹ ਆ ਵੀ ਵਿਦਿਆ ਬਦਲਣ ਦੀ ਕੋਸ਼ਿਸ਼ ਕਰਦੇ, ਪਰ ਜੇ ਵਿਦਿਆ ਨੂੰ ਵਿਚਾਰੀਏ ਤਾਂ ਜਦੋਂ ਵਿਚਾਰਨਾ ਹੀ ਨਹੀਂ, ਮੀਟਿੰਗ ਚ ਪੰਜ ਜਣੇ ਬੈਠੇ ਉਹ ਟੱਪੀ ਜਾਂਦਾ ਸਾਡਾ ਜਥੇਦਾਰ ਆ ਜਿਹੜਾ, ਉਹਦਾ ਬਿਹੇਵੀਅਰ ਹੀ ਨੋਰਮਲ ਨਹੀਂ ਲੱਗਦਾ ਗਾ, ਤੇ ਉਸ ਤੋਂ ਬੜੇ ਆਰਾਮ ਨਾਲ ਕਹਿ ਜਾਂਦਾ ਕਹਿੰਦਾ ਮਾਲਵੇ ਵਾਲਿਆਂ ਦੀ ਬੋਲੀ ਹੈ। ਕਿਉਂ ਮਾਲਵੇ ਵਾਲਿਆਂ ਦੀ ਬੋਲੀ ਹੈ? ਮਾਲਵੇ ਵਾਲਿਆਂ ਦੀ ਬੋਲੀ ਚ ਨਾ ਬਹੁਤ ਸੋਹਣ, ਮੈਂ ਸਾਰੀਆਂ ਬੋਲੀਆਂ ਜੀ, ਕੱਲੇ ਮਾਲਵੇ ਵਾਲਿਆਂ ਦੀ ਮਾਝਾ ਦੁਆਬਾ ਕਿੰਨੀ ਪਿਆਰੀਆਂ ਬੋਲੀਆਂ ਸਾਰਿਆਂ ਦੀਆਂ, ਹੈਨਾ। ਇੱਕ ਦੋ ਕਾਲਰ ਸਾਡੇ ਨਾਲ ਨੇ, ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਰਾਜਪਾਲ ਬਰਾੜ ਨੂੰ ਲੈਣ ਦੀ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ, ਕੀ ਕਹਿਣਾ ਚਾਹੁੰਦੇ ਹੋ?
ਹੈਲੋ,
ਹਾਂਜੀ ਹਾਂਜੀ, ਤੁਸੀਂ ਆਉਂਦਾ ਯਾਰ?
ਹਾਂਜੀ ਮੈਂ ਜੋਤ ਆਇਰਵੇਦਿਕ ਤੋਂ ਬੋਲਦਾ।
ਹਾਂਜੀ ਹਾਂਜੀ ਜੋਤ ਜੀ, ਕੀ ਹਾਲ ਆ?
ਠੀਕ ਠਾਕ, ਵਧੀਆ ਜੀ, ਤੁਸੀਂ ਸੁਣਾਓ?
ਬਹੁਤ ਵਧੀਆ, ਬਹੁਤ ਵਧੀਆ।
ਹਾਂਜੀ, ਅੱਜ ਆਪਾਂ ਨਾ ਸਕਿਨ ਪ੍ਰੋਬਲਮ ਬਾਰੇ ਗੱਲ ਕਰਦੇ ਹਾਂ, ਕਿਉਂਕਿ ਸਕਿਨ ਪ੍ਰੋਬਲਮ ਦੀ ਦਿੱਕਤ ਕਾਫੀ ਜ਼ਿਆਦਾ ਇਸ ਕੰਟਰੀਆਂ ਦੇ ਵਿੱਚ, ਕਿਉਂਕਿ ਇੱਕ ਤਾਂ ਪਸੀਨਾ ਨਹੀਂ ਆਉਂਦਾ ਹੈਗਾ ਪ੍ਰੋਪਰ ਤੇ ਠੰਡਾ ਮੌਸਮ ਆ, ਤੇ ਹੁਣ ਜ਼ਿਆਦਾਤਰ ਹੀਟ ਲਾਉਣ ਨਾਲ ਵੀ ਦਿੱਕਤ ਆ ਰਹੀ ਹੈ ਪੇਸ਼ੈਂਟਸ ਨੂੰ। ਹੀਟ ਦੇ ਵਿੱਚ ਰਹਿ ਕੇ ਉਹਨਾਂ ਦੇ ਜਿਵੇਂ ਧੱਫੜ ਹੋ ਜਾਂਦੇ ਨੇ, ਖਾਜ ਹੋਣ ਲੱਗ ਜਾਂਦੀ ਹੈ ਸਕਿਨ ਦੇ ਉੱਪਰ, ਜੇ ਇੱਕ ਵਾਰ ਖਾਜ ਸ਼ੁਰੂ ਹੋ ਜਾਂਦੀ ਆ ਤਾਂ ਕਾਫੀ ਟਾਈਮ ਤੱਕ ਚੱਲਦੀ ਰਹਿੰਦੀ ਆ। ਹੁਣ ਹੋਰ ਵੀ ਪ੍ਰੋਬਲਮਸ ਹੁੰਦੀਆਂ ਨੇ ਸਕਿਨ ਦੀਆਂ, ਜਿਵੇਂ ਬੱਚਿਆਂ ਦੇ ਵਿੱਚ 12 ਸਾਲ ਦੀ ਏਜ ਦੇ ਅਰਾਊਂਡ ਪਿੰਪਲਸ ਹੋ ਜਾਂਦੇ ਨੇ, ਐਕਨੇ ਹੋ ਜਾਂਦੇ ਨੇ, ਉਹ ਇੱਕ ਹਾਰਮੋਨਲ ਇਸ਼ੂ ਹੁੰਦਾ। ਜਿਵੇਂ ਆਪਾਂ ਪਿੰਡਾਂ ਦੇ ਵਿੱਚ ਨੀ ਕਹਿੰਦੇ ਸੀ ਜਵਾਨੀ ਫੁੱਟਦੀ ਆ, ਉਹ ਹਾਰਮੋਨਲ ਇਸ਼ੂ ਹੁੰਦੇ ਨੇ ਜੀ, ਹਾਰਮੋਨ ਜਦੋਂ ਪੀਕ ਤੇ ਜਾਂਦੇ ਨੇ ਉਦੋਂ ਇੱਦਾਂ ਦਿੱਕਤ ਆਉਂਦੀ ਆ। ਬਾਕੀ ਜਿਵੇਂ ਸੋਰਾਇਸਿਸ ਹੋ ਗਿਆ, ਐਗਜ਼ੀਮਾ ਹੋ ਗਿਆ, ਜਾਂ ਹੋਰ ਵੀ ਕਈ ਵਾਰ ਜ਼ਖਮ ਹੋ ਜਾਂਦੇ ਨੇ ਜਾਂ ਫਿਣਸੀਆਂ ਹੋ ਜਾਂਦੀਆਂ ਨੇ, ਉਹ ਨੀ ਠੀਕ ਹੋਣ ਚ ਆਉਂਦੀਆਂ ਹੈਗੀਆਂ। ਉਹਦੇ ਵਿੱਚ ਹੁਣ ਮਾਡਰਨ ਮੈਡੀਸਨ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ ਤਾਂ ਡਾਕਟਰ ਕਰੀਮਾਂ ਦੇ ਦਿੰਦੇ ਨੇ ਲਾਉਣ ਨੂੰ, ਸਟੀਰੋਇਡ ਵਾਲੀਆਂ ਕਰੀਮਾਂ ਹੁੰਦੀਆਂ ਨੇ, ਤੇ ਥੋੜਾ ਟਾਈਮ ਲਈ ਤਾਂ ਪ੍ਰੋਬਲਮ ਨੂੰ ਦਬਾ ਦਿੰਦੀਆਂ ਨੇ, ਬਾਅਦ ਦੇ ਵਿੱਚ ਪ੍ਰੋਬਲਮ ਫੇਰ ਉਦਾਂ ਹੀ ਹੋ ਜਾਂਦੀ ਆ। ਜੇ ਜ਼ਿਆਦਾਤਰ ਆਪਾਂ ਲਗਾਤਾਰ ਸਟੀਰੋਇਡ ਦੀਆਂ ਕਰੀਮਾਂ ਵਰਤਾਂਗੇ ਤਾਂ ਇਹਨਾਂ ਨਾਲ ਸਕਿਨ ਡਾਰਕ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਸਕਿਨ ਪਤਲੀ ਵੀ ਪੈ ਜਾਂਦੀ ਆ ਕਾਫੀ, ਉਹਦੇ ਉੱਪਰ ਰਿੰਕਲਸ ਆ ਜਾਂਦੇ ਨੇ, ਪਰ ਆਯੁਰਵੇਦ ਦੇ ਵਿੱਚ ਇਹਦਾ ਪਰਮਾਨੈਂਟ ਹੱਲ ਹੁੰਦਾ। ਇਸ ਕਰਕੇ ਜੇ ਇੱਦਾਂ ਦੀ ਕੋਈ ਵੀ ਦਿੱਕਤ ਸਕਿਨ ਨਾਲ ਰਿਲੇਟਡ, ਜਾਂ ਸਕਿਨ ਡਾਰਕ ਹੋ ਗਈ, ਜਾਂ ਕਈ ਵਾਰ ਸਕਿਨ ਚਿੱਟੀ ਚਿੱਟੀ ਤਕਰੀਬਨ 2 ਤੋਂ 3 ਮਹੀਨੇ ਲੱਗ ਜਾਂਦੇ ਨੇ, ਡਿਪੈਂਡ ਓਨ ਪੇਸ਼ੈਂਟ ਦੀ ਕੰਡੀਸ਼ਨ ਕਿੰਨੀ ਕੁ ਖਰਾਬ ਆ, ਉਹਦੇ ਅਕੋਰਡਿੰਗ ਟ੍ਰੀਟਮੈਂਟ ਚੱਲਦਾ ਤੇ ਬੜੇ ਅੱਛੇ ਰਿਜ਼ਲਟ ਮਿਲਦੇ ਨੇ। ਇਹਦੇ ਵਿੱਚ ਪੇਸ਼ੈਂਟ ਨੂੰ ਖਾਣ ਨੂੰ ਵੀ ਦਵਾਈ ਦੇਈ ਦੀ ਆ ਤੇ ਲਗਾਉਣ ਨੂੰ ਵੀ ਦੇਈ ਦੀ ਆ, ਕਿਉਂਕਿ ਅੱਜ ਕੱਲ ਦੇ ਮੌਸਮ ਦੇ ਵਿੱਚ ਇੱਕ ਤਾਂ ਆਪਾਂ ਖੁਰਾਕ ਥੋੜੀ ਜਿਹੀ ਹੈਵੀ ਕਰ ਦਿੰਦੇ ਹਾਂ, ਜਿਵੇਂ ਡਰਾਈ ਫਰੂਟ ਵਗੈਰਾ ਦਾ ਸੇਵਨ ਕਰਦੇ ਹਾਂ, ਪਿੰਨੀਆਂ ਖਾਂਦੇ ਹਾਂ, ਜਾਂ ਮਿੱਠਾ ਖਾਣ ਨਾਲ ਵੀ ਇਹ ਸਕਿਨ ਪ੍ਰੋਬਲਮਾਂ ਵੱਧ ਜਾਂਦੀਆਂ। ਆਯੁਰਵੇਦ ਵਿੱਚ ਅਸੀਂ ਨਾਲ ਪਰਹੇਜ਼ ਵੀ ਦੱਸਦੇ ਹਾਂ, ਨਾਲ ਦਵਾਈ ਵੀ ਦਿੰਦੇ ਹਾਂ ਤੇ ਬੜੇ ਅੱਛੇ ਰਿਜ਼ਲਟ ਮਿਲਦੇ ਨੇ। ਜੇ ਇੱਦਾਂ ਹੀ ਦਿੱਕਤ ਨਾਲ ਤੁਸੀਂ ਗ੍ਰਸਤ ਹੋ ਤਾਂ ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਜੀ, 6474-2800-647-465-2800 ਤੇ ਕਲੀਨਿਕ ਦੇ ਐਡਰੈਸ ਲਈ 7955 ਟੋਰਬਰਮ ਰੋਡ ਯੂਨਿਟ 4 ਸਟੀਲ ਤੇ ਟੋਰਬਰਮ ਦਾ ਮੇਨ ਇੰਟਰਸੈਕਸ਼ਨ ਪੈਂਦਾ। ਵਟਸਐਪ ਤੇ ਕਾਲ ਕਰਨ ਲਈ ਵੀ ਇਹੀ ਨੰਬਰ ਹੈ 6474-2800।
ਮਿਹਰਬਾਨੀ ਜੀ, ਧੰਨਵਾਦ ਬਹੁਤ ਬਹੁਤ। ਇੱਕ ਹੋਰ ਕਾਲਰ ਸ਼ਾਇਦ ਸਾਡੇ ਨਾਲ ਨੇ। ਹਾਂਜੀ ਰੇਗਾ, ਸਵਾਗਤ ਤੁਹਾਡਾ ਆਪਣੇ ਕੋਲ, ਅੱਧਾ ਕੁ ਮਿੰਟ ਆ ਜੀ।
ਥੈਂਕ ਯੂ ਸਾਹਿਬ, ਬੜੀ ਮਤਬਾਰ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਜਸਪਲ ਬੋਲ ਰਹੇ ਜੀ।
ਹਾਂਜੀ ਹਾਂਜੀ, ਕੀ ਹਾਲ ਚਾਲ?
ਬਸ ਠੀਕ ਠਾਕ। ਬਰਾੜ ਸਾਹਿਬ, ਤੁਸੀਂ ਇਹ ਗੱਲ ਕੀਤੀ ਨਾ ਕਿ ਕਲਾ ਕਿਵੇਂ ਬੋਲਦੇ ਸਰ, ਜਿਸ ਤਰ੍ਹਾਂ ਐਕਚੁਅਲੀ ਸ਼ੁਰੂ ਤੋਂ ਹੀ ਆਏ ਆ ਜੀ, ਸੋਸ਼ਲ ਮੀਡੀਆ ਹੋ ਗਿਆ, ਰਿਕਾਰਡ ਹੋ ਗਏ।
ਹਾਂਜੀ,
ਜੇ ਆਪਾਂ ਕਹੀਏ ਹੁਣ ਨਵੇਂ ਬੋਲਣ ਲੱਗੇ, ਪਹਿਲਾਂ ਵੀ ਮੈਂ ਪੁਰਾਣੇ ਜਿਸ ਤਰ੍ਹਾਂ ਇੱਕ ਤੁਹਾਨੂੰ ਜਾਣਦਾ, ਈਵਨ ਇੱਕ ਸਾਡੇ ਬਹੁਤ ਵਧੀਆ ਕੀਰਤਨੀ ਹੈ, ਹੁਣ ਤਾਂ ਚਲੋ ਨਹੀਂ ਰਹੇ ਦੁਨੀਆਂ ਦੇ ਵਿੱਚ, ਇੱਕ ਵਾਰੀ ਪਰਸਨਲੀ ਉਹਨਾਂ ਦੀ ਬੋਲੀ ਸੁਣੀ, ਤੁਸੀਂ ਯਕੀਨ ਨਹੀਂ ਕਰਨਾ।
ਵਾਜੀ ਵਾ,
ਸੋ ਇਹ ਦਿਖਾਉਣ ਨੂੰ ਚੀਜ਼ਾਂ ਹੋਰ ਹੁੰਦੀਆਂ ਬਾਹਰ, ਕਰਦੇ ਪਹਿਲਾਂ ਵੀ ਸੀ। ਜੇ ਆਪਾਂ ਕਿਵੇਂ ਜਿਸ ਤਰ੍ਹਾਂ ਨਵੀਂ ਗੱਲ ਕੀਤੀ, ਬਾਕੀ ਇਹਦੀ ਬੋਲੀ ਦੀ ਗੱਲ ਕੀਤੀ, ਤੁਸੀਂ ਐਜੂਕੇਸ਼ਨ ਦੀ ਗੱਲ ਕਰਦੇ ਸੀ, ਉਸੇ ਕਲਾਸ ਚ ਕਈ ਬੱਚੇ ਫਸਟ ਆਉਂਦੇ ਤੇ ਕਈ ਫੇਲ ਹੋ ਜਾਂਦੇ ਆ।
ਹਾਂਜੀ,
ਇਹ ਸੁਖਦੇ ਤੇ ਡਿਪੈਂਡ ਕਰਦਾ ਤੁਸੀਂ ਉਹਨੂੰ ਕਿਵੇਂ ਪੜ੍ਹਦੇ ਹੋਗੇ। ਐਜੂਕੇਸ਼ਨ ਜ਼ਰੂਰ ਐਜੂਕੇਟ ਕਰਦੀ ਹੈ, ਪਰ ਤੁਹਾਨੂੰ ਹੁਣ ਆਪ ਐਜੂਕੇਟ ਪੈਂਦਾ, ਉਸ ਨੂੰ ਰਾਹ ਦਿਖਾਉਂਦੇ ਆ। ਇੱਕ ਸੇਮ ਥਿੰਗ ਹੈ, ਇਹਨਾਂ ਨੂੰ ਦੇਖ ਕੇ ਅਸੀਂ ਕੁਝ ਸਿੱਖ ਨਹੀਂ ਸਕਦੇ, ਜਿਹੜੇ ਸਾਡੇ ਲੀਡਰ ਬੈਠੇ ਆ ਨਾ, ਇਹ ਪਹਿਲਾਂ ਵੀ ਆਈ ਸੀ, ਗਾਹਾਂ ਵੀ ਆਈ ਰਹਿਣਗੇ, ਪਰ ਕਿਸੇ ਨੂੰ ਇੰਨਾ ਕੁ ਪੈ ਗਿਆ ਕਿ ਹੁਣ ਰਿਕਾਰਡ ਹੋਣ ਲੱਗ ਗਏ। ਪਹਿਲਾਂ ਆਉਣ ਰਿਕਾਰਡ ਨਹੀਂ ਹੁੰਦੇ ਸੀਗੇ, ਗਾਲਾਂ ਪਹਿਲਾਂ ਵੀ ਦਿੰਦੇ ਸੀ।
ਭੁੱਲਰ ਸਾਹਿਬ, ਬਿਲਕੁਲ ਸਹੀ ਕਿਹਾ ਤੁਸੀਂ, ਬਿਲਕੁਲ ਠੀਕ ਹੋ ਰਹੀ, ਆਈ ਚੱਲਦੇ ਆਏ ਆ। ਹੁਣ ਜਥੇਦਾਰ ਧਾਮੀ, ਮੈਂ ਜੀ ਮਾਫੀ ਮੰਗਣੀ ਆ, ਮੈਥੋਂ ਅਪ ਸ਼ਬਦ ਬੋਲੇ ਗਏ ਸੀ, ਮੈਨੂੰ ਨਹੀਂ ਬੋਲਣੇ ਚਾਹੀਦੇ ਸੀ, ਹਨਾ। ਤੇ ਵੈਸੇ ਮਤਲਬ ਆਪਣੇ ਜਿਵੇਂ ਕਹਿੰਦੇ ਨਾ, ਉੱਚੀ ਦੁਕਾਨ ਫੀਕਾ ਪਕਵਾਨ, ਮੈਂ ਤਾਂ ਹੈਰਾਨ ਇਸ ਗੱਲ ਤੇ ਆ ਵੀ ਫਿਰ ਆਪਾਂ ਵੀ ਮਤਲਬ ਆਪਾਂ ਆਪਣੀ ਪੀੜੀ ਥੱਲੇ ਸੋਟਾਂ ਮਾਰੀਆਂ ਵੀ ਆਪਾਂ ਇਹ ਜਾਨੂੰ ਜਥੇਦਾਰ ਕਿਉਂ ਬਣਾਇਆ, ਇਹ ਜਾਨੂੰ ਲੀਡਰ ਕਿਉਂ ਬਣਾਇਆ।
ਨੋਟ ਕੀਤਾ ਬੰਦਾ ਕਿੰਨਾ ਕਿਆ ਪਿਆ,
ਹਾਂਜੀ ਹਾਂਜੀ,
ਬੀਬੀ ਜਗੀਰ ਕੌਰ ਨੂੰ ਕਿੰਨਾ ਗਲਤ ਬੋਲਿਆ। ਔਰ ਇੱਕ ਗੱਲ ਯਕੀਨ ਨਹੀਂ ਕਰਨਾ, ਬੀਬੀ ਜਗੀਰ ਕੌਰ ਦੀ ਇਹ ਪ੍ਰਧਾਨ ਹੁੰਦੇ ਸੀ ਜਿਸ ਉੱਥੇ ਜਿਸਦਾ ਹੁੰਦੇ ਸੀਗੇ, ਇਹਨਾਂ ਦੀ ਮੈਂ ਇੰਟਰਵਿਊ ਦੇਖ ਰਿਹਾ ਸੀਗਾ।
ਹਾਂਜੀ
ਠੀਕ ਹੈ, ਇਹ ਇੰਟਰਵਿਊ ਦੇ ਰਹੇ ਸੀਗੇ, ਜਿਹੜਾ ਉਹਨਾਂ ਦਾ ਬੈਡ ਗਿਆ ਸੀ ਸੋਫਾ ਸੀ, ਉੱਥੇ ਪੈ ਕੇ ਇੰਟਰਵਿਊ ਦੇ ਰਹੇ ਸੀ, ਪਏ ਸੀ। ਮੈਂ ਕਹਿਣਾ ਨੀ ਚਾਹੁੰਦਾ ਕੌਣ ਪਿਆ ਹੁੰਦਾ, ਉਵੇਂ ਪੈ ਕੇ ਇੱਕ ਇੰਗਲਿਸ਼ ਨਿਊਜ਼ ਨੂੰ ਇੰਟਰਵਿਊ ਦੇ ਰਹੇ ਸੀਗੇ, ਤੁਸੀਂ ਕੀ ਸਿੱਖੋਗੇ ਇਹਨਾਂ ਤੋਂ?
ਬਿਲਕੁਲ ਜੀ, ਉਹ ਜਿਹੜੀ ਗੱਲ
ਬੇਕਾਰ ਹੈ,
ਬਿਲਕੁਲ ਭੁੱਲਰ ਸਾਹਿਬ, ਜਿਹੜੀ ਸਮਾਂ ਸਮਾਪਤ ਹੋ ਗਿਆ, ਜਿਹੜੀ ਗੱਲ ਕਰਦੇ ਸੀ ਨਾ ਐਟੀਕੇਟਸ ਵਾਲੀ, ਵੀ ਜਦੋਂ ਕੋਈ ਆਪਾਂ ਨੂੰ ਸਿਖਾਇਆ ਗਿਆ, ਪੇਰੈਂਟਸ ਟੀਚਰ ਸਿਖਾਉਂਦੇ ਆ ਵੀ ਤੁਸੀਂ ਬੈਠੇ ਹੋ, ਸਾਹਮਣੇ ਆ ਕੇ ਬੰਦਾ ਕੋਈ ਤੁਹਾਡੇ ਨਾਲ ਹੱਥ ਮਿਲਾ ਰਿਹਾ ਤੇ ਤੁਸੀਂ ਬੈਠੇ ਬੈਠੇ ਥੋੜਾ ਹੱਥ ਮਿਲਾਓਗੇ, ਤੁਸੀਂ ਖੜੇ ਹੋ ਕੇ ਜੇ ਸਤਿ ਸ੍ਰੀ ਅਕਾਲ ਬੁਲਾਉਣੀ, ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਓਗੇ, ਜੇ ਤੁਸੀਂ ਹੱਥ ਮਿਲਾਉਣਾ ਖੜੇ ਹੋ ਕੇ ਪਿਆਰ ਨਾਲ ਹੱਥ ਮਿਲਾਓਗੇ, ਤਾਂ ਮਤਲਬ ਅਸੀਂ ਐਟੀਕੇਟਸ ਨਹੀਂ ਸਿੱਖੇ।
ਬਿਲਕੁਲ
ਬਿਲਕੁਲ, ਮਿਹਰਬਾਨੀ, ਸਮਾਂ ਭੁੱਲਰ ਸਾਹਿਬ, ਸਮਾਂ ਸਮਾਪਤ ਹੋ ਗਿਆ, ਮਿਹਰਬਾਨੀ, ਧੰਨਵਾਦ ਜੀ। ਇਹ ਸਮਝੀ ਜਸ ਭੁੱਲਰ ਜੀ, ਮੋਰਗੇਜ ਵਾਲੇ ਜੀ। ਖੈਰ ਜੀ, ਸਾਡਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ, ਮਿਹਰਬਾਨੀ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਅੱਜ ਰਾਜਪਾਲ ਬਰਾੜ ਜੀ ਨੂੰ ਲੈਣਾ ਸੀ, ਕੱਲ ਨੂੰ ਫਿਰ ਗੱਲਬਾਤ ਕਰਾਂਗੇ ਉਹਨਾਂ ਨਾਲ, ਮਿਹਰਬਾਨੀ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਸਰਦੀਆਂ ਆ ਗਈਆਂ ਹਨ ਅਤੇ ਇਹ ਸਮਾਂ ਹੈ ਅੱਗੇ ਵਧਣ ਦਾ। ਬ੍ਰੈਂਪਟਨ ਦੇ ਵਿੰਟਰ ਮਨੋਰੰਜਨ ਪ੍ਰੋਗਰਾਮ ਹੁਣ ਰਜਿਸਟ੍ਰੇਸ਼ਨ ਵਾਸਤੇ ਖੁੱਲੇ ਹਨ, ਜਿਵੇਂ ਕਿ ਸਪੋਰਟਸ, ਸਟੀਮ, ਆਰਟਸ, ਮਾਰਚ ਬ੍ਰੇਕ ਅਤੇ ਹੋਰ ਬਹੁਤ ਕੁਝ। ਇਸ ਦੇ ਨਾਲ ਹੀ ਸਾਰੇ ਪ੍ਰੋਗਰਾਮਾਂ ਦੀ ਡਿਟੇਲ ਆਨਲਾਈਨ ਵੀ ਮੌਜੂਦ ਹੈ। ਇਸ ਲਈ 16 ਦਸੰਬਰ ਨੂੰ ਹੋਣ ਵਾਲੇ ਸਵਿਮ ਅਤੇ ਸਕੇਟ ਲਈ ਰਜਿਸਟ੍ਰੇਸ਼ਨ ਕਰਨਾ ਮਿਸ ਨਾ ਕਰੋ। ਅੱਜ ਹੀ ਰਜਿਸਟ੍ਰੇਸ਼ਨ ਕਰਨ ਲਈ brampton.ca/recreation ਤੇ ਜਾਓ।
ਇਸ ਮਹੀਨੇ ਮੇਰੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350,
ਮੇਰੀ ਸੇਵਿੰਗ ਸਿਰਫ $100,
ਔਰ ਮੇਰੀ ਸੇਵਿੰਗ ਸਭ ਤੋਂ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ 2 ਗਾੜੀਆਂ ਔਰ 1 ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਇਹ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੇ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ। ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ, 6472903773,
Sodi Furniture Store Clearance. Saving.
Sale.
Sodi Furniture Stock Clearance.
Everything on floor. To go. Warehouse Furniture Sale.
Ji haan, Sodi Furniture lagat ki kimat se kam kimat par furniture khareediye. Furniture ki is sale ka fayda uthane ke liye, Sodi Furniture Showroom 142 Kennedy Road South in Brampton. Huge sale. Jo le gaya, so le gaya.
Jo reh gaya, so reh gaya.
Sodi Furniture. Naya Saal, Naya Furniture, 905-874-7171. Sodi Furniture Store Clearance.